ਸਤਨਾਮ ਧੰਨਵਾਖੇ ਗੁਰੂ ਸਾਹਿਬ ਜੀਓ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਜਬ ਗੁਰ ਬੋਲੈ ਤਬ ਬਿਸ਼ਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਖਾ ਜੋ ਕਮਰੀ ਬਿਦ ਖੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਤਾਪੇ ਗੁਰ ਸਤਿਗੁਰ ਸੰਗ ਕੀਰੇ ਖਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁੱਕੈ ਸਭ ਸੋਗ ਸੰਤਾਪੇ ਪਰਮ ਸਨਮਾਨਯੋਗ ਸ਼ਬਦ ਗੁਰਪੀਰਾ ਗਹਿਰ ਗੰਭੀਰਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸੋਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਆਪ ਜੀ ਨੇ ਸੰਧਿਆ ਵੇਲੇ ਦੇ ਇਸ ਦੀਵਾਨ ਦੀ ਹਾਜ਼ਰੀ ਭਰੀ ਭਾਈ ਸਾਹਿਬ ਜੀ ਹੁਣਾਂ ਨੇ ਜਪਜੀ ਸਾਹਿਬ ਜੀ ਦੇ ਪਵਿੱਤਰ ਬਚਨਾਂ ਦੀ ਵਿਚਾਰ ਔਰ ਉਪਰੰਤ ਇੱਕ ਕੀਰਤਨ ਇੱਕ ਸ਼ਬਦ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਆਓ ਜਿਸ ਅੰਮ੍ਰਿਤ ਬਚਨ ਦੀ ਵਿਚਾਰ ਆਪਾਂ ਪਿਛਲੇ ਸੋਮਵਾਰ ਤੋਂ ਕਰਦੇ ਆ ਰਹੇ ਹਾਂ ਉਸ ਵਿਚਾਰ ਦੀ ਅੱਜ ਗੁਰੂ ਕਿਰਪਾ ਨਾਲ ਸੰਪੂਰਨਤਾ ਕਰ ਸਕੀਏ। ਆਪ ਸਮੂਹ ਮਾਈ ਭਾਈ ਆਸੀਸ ਬਖਸ਼ੋ सतगुरु गुरु अर्जुन देव सच्चे पातशाह जी अपने शब्द दी कला प्रतख हर आप वरताओ अमृत बचन दी विचार आप ही प्रेम भावना नाल करा लवो गुरु बख्शी फतेह प्रवान करो जी। वाहेगुरु जी का खालसा वाहेगुरु जी की फतेह। पिछले दिन ही बाणी दे बोहित धन गुरु अर्जुन देव सच्चे पातशाह जी दा शहादत पुरब आप जी ने मनाया है। भावे तवारीखी सच इतिहास दियां घटनावां आप जी हर साल सरवण करदे हो उस दे नाल मंच ऐद की एक ख्याल सी के गुरु अर्जुन देव जी बाणी दे बोहित ने ते जिन्ना ने अमृत बाणी साड़ी झोली च पाई ते शब्द विच बैठे हुए धन गुरु अर्जुन देव जी दे अमृत बोलां दी आपां विचार जरूर करिए ते देखो बोहित दा अखरी अर्थ हुंदा है जहाज आपे सारे जानदे हो आप जी। आ बार जहाज शब्द असी वरतने हैं ते हर एक जहाज दी चाहे ओ छिप है पावे आकाश विच उड़न वाला हवाई जहाज है हर एक जहाज दी कोई सीमा है उस दी सीमा अनुसार ओदे विच भार लद्या जाएगा उस दी लिमिट अनुसार ओदे विच असवारियां बैठनगियां ते आप सफर करदे हो उस दी लिमिट तो बाहर ना तो कोई ज्यादा भार लद्दा है ते ना उस दे विच वध सवारियां कोई चढ़ा सकेगा पर धन गुरु अर्जुन देव ऐसे जहाज नहीं कि जिस जहाज दी कोई सीमा होवे कि केवल इस जहाज विच एक खिते दे लोक एक कौम दे लोक एक बिरादरी दे लोक जां एक खास वर्ग नाल संबंधित लोक ही पार होणगे। भट्टा ने गुरु ग्रंथ साहिब विच बचन कीता धन गुरु अर्जुन देव ओ जहाज ने कि सारी सृष्टि गुरु अर्जुन देव दा आसरा लै ते सतगुरु इको पूर विच सारे जहान नू पार कर सकदे कोई सीमा नहीं। असी सतगुरु दे अमृत बोल पढ़ने हां कि कलयुग जहाज अर्जुन गुरु कलयुग जहाज अर्जुन गुरु सगल सृष्ट लग भे तरो सगल सृष्ट ले शब्द वरते है ना के धरती दे एक खिते लई कि जो भी धन गुरु अर्जुन देव जी दे चरणा दा आसरा लेगा हकीकत विच ओ संसार तो पार होवेगा। देखो आप जी बाणी पढ़दे सुनदे हो गुरमुखो धन गुरु अर्जुन देव जी दी सिफत विच भट्टा ने अनेकां बचन कहे ने उन्हां विचों असी दो क बचन गुरु अर्जुन देव जी दे चरणा विच शरदा दे सुमन भेट कर सकीए। एक तां गुरु अर्जुन देव जी नूं जदों भट्टा ने दीदार पाए दर्शन कीते देखिया ते एक जबान विच उन्हां कहा कि धन गुरु अर्जुन देव सच्चे पातशाह चार गुरु साहिबाना अंदर जेड़ी गुरु जोत वरती है वक् वक् समय धन गुरु अर्जुन देव प्रतख परमात्मा दा स्वरूप पंजवें गुरु नानक इन्हां कोल ओह ही बख्शीश है ते असी ए अमृत बचन पढ़ने खां हजूर कृपालू जी दा के जोत रूप हर आप गुरु नानक कहायो ताते अंगद भयो तत् स्यों तत् मिलाए अंगद कृपा तार अमर सतगुर थिर कियो अमरदास अमृत शतर गुर रामै दियो गुर रामदास दर्शन परस कह मथुरा अमृत बैण। अर्थ बड़े स्पष्ट ने कि जोत रूप ने गुरु नानक साहब जी उन्होंने अपने अंग ना ला के लहने तो अंगद बना दिता। गुरु अंगद साहब इन्ने कु त्रुठे उन्होंने बाबा अमरदास अंदर गुरु नानक दी जोत बाल दिती। तन गुरु अमरदास ने अमृत भरिया छत्र गुरु रामदास जी नूं दे दिता। ते कहिंदे ने जदों गुरु रामदास जी दे दर्शनां तो बाद गुरु अर्जुन देव वल झाती मारने आ ते प्रतख पंजां पातशाहां दा सरूप ने गुरु अर्जुन देव जी। फिर सवैये वल ध्यान देना कि जोत रूप हर आप गुरु नानक कहायो, ताते अंगद भयो तत स्यो तत मिलायो, अंगद कृपा तार अमर सत गुर थिर कियो, अमरदास अमृत छत्र गुर रामै दियो, गुर रामदास दर्शन परस कह मथुरा अमृत बैन, मूर्त पंच परमान पुरख गुर अर्जन पिखो नहीं। कि तन गुरु अर्जुन देव जी दे दर्शन करो। उन्होंने फिर गुरु अर्जुन देव जी दी सिफत विच जेड़े बचन कहे ने, पहला सवैया है उथे वह बचन करते ने कि तन गुरु अर्जुन देव सच्चे पातशाह तुहाडे गुणा नू विचारन तो पहला असी आप जी दे पवित्र चरण कमलां नू आप जी दे उपदेश नू अपने खिरदे च टिका के तुहाडियां सिफतां विच कुछ बचन कहन लगे हैं। पहला बचन है कि सिमरंग सोई पुरख अचल अबनाशी। पहला सोईया गुरु अर्जुन देव जी दी सिफत विच जिस सिमरत दुरमत मल नासी, सतगुर चरण कवल रिद तारंग गुर अर्जुन गुण सहज विचार। धन गुरु अर्जुन साहब असी तुहाडे चरणा नू अंदर खिरदे विच टिका के टेक के तुहाडे गुणा दी गल कर लगे। वचन कीता कि धन गुरु अर्जुन साहब दे फिर गुण शुरू कीते, गुर अर्जुन गुण सहज विचारंग, गुर रामदास की कर कियो परगासा, सकल मनोरथ पूर्ण आशा, तै जन्मत गुरमत ब्रह्म पछाण्यो, कल जोड़ कर सो जस विखाहे। कि धन गुरु अर्जुन साहब जी आप जी ने गुरु रामदास जी दे घर अंदर आगमनिया, उन्हां दे घर प्रगट होए ते आप जी ने धन गुरु रामदास जी दे घर प्रगट हुंदिया अपने जन्म तो गुरमत राही ब्रह्म नूं पहचान लिया। ब्रह्म ज्ञानी को आप ते वैसे बंसावली नामे वाले ने एक बचन किया है, कहिंदे ने धन गुरु अर्जुन देव सच्चे पातशाह उन्होंने पिता गुरु रामदास जी दी सेवा जदों कीती एक आग्याकारी पुत्र होण दे नाल नाल उन्होंने समर्थ गुरु रामदास जी नूं गुरु जान के ते अपने आप नूं एक सेवक जान के सेवा कीती। हजूर धन गुरु अर्जुन साहब उन्होंने जन्म तो ब्रह्म नूं पहचानिया। ते फिर भट्टा ने अगला बचन किया भगत जोग को जैत वार हर जनक उपायो, शब्द गुरु पर गासो हर रसन बसायो, गुर नानक अंगद अमर लाग उत्तम पद पायो, गुर अर्जुन कर गुर रामदास भगत उतर आयो। कि धन गुरु अर्जुन देव सच्चे पातशाह गुरु रामदास जी दे घर अंदर भगत बन के आए, भगत उतर आयो। हुण भगत दे लक्षण की ने, आप जी बाणी पढ़ते हो कई बारी, हुण असीं देखने हां कि यतन पूरा ही किया जा रहा है कि किसे तरीके नाल सिद्धांतक तौर ते बाणे दे तौर ते विचारधारा दे तौर ते खेरू खेरू किया जाए। हुण असीं बाणी पढ़ने हां, सारी बाणी विच भट्टा ने जरूर गुरु सिफत विच बचन कहे, पर छे पातशाहियां दे जिथे भी बचन आउंदे ने किते भी मेरे गुरु जी ने अपनी बाणी विच ए सरलेख नहीं दिता कि बाणी गुरु नानक देव जी की, किते सरलेख नहीं दिता। बाणी गुरु अंगद देव जी की, बाणी गुरु अमरदास जी की, पर जदों हजूर ने भगतां दी गल कीती ते कोई थां ऐसी नहीं जिथे मेरे दातार ने ए शब्द ना कहा होवे कि बाणी भगत कबीर जी की, बाणी भगत रविदास जी की, बाणी भगत नामदेव जी की। ते फिर कई बारी सोचने जदों कहिंदे ने गुरु शब्द क्यों नहीं कहा जांदा, ते मैं कहना कि ते गुरु ग्रंथ साहिब दे दर्शन करो ਗੁਰੂ ਆਪਣੇ ਆਪ ਨੂੰ ਕੇਵਲ ਮਹੱਲਾ ਸ਼ਬਦ ਪੈ ਵਰਤਦੇ ਨੇ, ਪਰ ਭਗਤਾਂ ਲਈ ਤਾਂ ਉਹਨਾਂ ਨੇ ਇੰਨੇ ਸਤਿਕਾਰਤ ਸ਼ਬਦ ਵਰਤੇ। ਤੇ ਉਸ ਯੁੱਗ ਵਿੱਚ ਜਿਸ ਸਮੇਂ ਦੇ ਦਰਮਿਆਨ ਹਿੰਦੁਸਤਾਨ ਦੀ ਧਰਤੀ ਤੇ ਭਾਵੇਂ ਜਿਤਨਾ ਮਰਜ਼ੀ ਕੋਈ ਭਗਤ ਪਹੁੰਚਿਆ ਹੋਵੇ, ਉੱਚੀ ਜਾਤ ਵਾਲੇ ਇਹੋ ਜਿਹੇ ਭਗਤਾਂ ਨੂੰ ਆਪਣੇ ਖੂਹਾਂ ਤੋਂ ਪਾਣੀ ਵੀ ਨਹੀਂ ਸਨ ਭਰਨ ਦੇ। ਸਮਾਂ ਸੀ, ਜਾਤ ਪਾਤ ਬਹੁਤ ਸੀ, ਪਰ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ, ਗੁਰੂ ਨਾਨਕ ਸਾਹਿਬ ਦੀ ਜੋਤ ਨੇ ਭਗਤ ਸ਼ਬਦ ਨਾਲ ਸਤਿਕਾਰ ਦਿੱਤਾ। ਤੇ ਸੱਚ ਜਾਣਿਓ, ਜਿਹੜਾ ਅੰਦਰੋਂ ਆਤਮਕ ਜੀਵਨ ਤੌਰ ਤੇ ਜਾਗ ਪਿਆ, ਉਹਦੀ ਕੋਈ ਜਾਤ ਨਹੀਂ ਜੇ ਹੁੰਦੀ, ਅਸਲੀਅਤ ਹੈ। ਅਸੀਂ ਕਹੇ ਅਸੀਂ ਵੀ ਦਿੰਦੇ ਹਾਂ, ਪਰ ਮੰਨਣ ਨੂੰ ਤਿਆਰ ਨਹੀਂ। ਅੱਜ ਜਦੋਂ ਸਾਡੇ ਵੱਲ ਕੋਈ ਨਾਵਾਂ ਵੱਲ ਝਾਤੀ ਮਾਰੇ, ਅਸੀਂ ਸਿੰਘ ਸ਼ਬਦਾਂ ਵਿੱਚੋਂ ਉਡਾ ਹੀ ਦਿੱਤਾ ਹੈ, ਕੌਰ ਸਿੰਘ ਸ਼ਬਦ ਨਹੀਂ ਮਿਲਦਾ। ਅਸੀਂ ਆਪਣਾ ਨਾਂ ਲਿਆ, ਅੱਗੇ ਆਪਣੀ ਕਾਸਟ, ਉਹ ਭਲਿਆ ਜਿਹੜਾ ਸ਼ਬਦ ਤੈਨੂੰ ਗੁਰੂ ਨੇ ਤਰੁੱਠ ਕੇ ਆਪਣੇ ਸੀਨੇ 'ਚੋਂ ਦਿੱਤਾ, ਆਪਣੇ ਨਾਮ ਵਿੱਚੋਂ ਗੁਰੂ ਦਾ ਸ਼ਬਦ ਕੱਢ ਕੇ ਤੂੰ ਇੱਕ ਪਾਸੇ ਕਰ ਦਿੱਤਾ, ਤੇ ਤੇਰੇ ਅੰਦਰ ਗੁਰੂ ਦਾ ਨਾਮ ਕਿੱਥੇ ਟਿਕੇਗਾ? ਦੇਖੋ, ਗੱਲ ਤਾਂ ਅਦਬ ਕਰਨ ਦੀ ਹੈ ਗੁਰੂ ਜੀ ਦਾ। ਸਤਿਗੁਰੂ ਨੇ ਇੰਨੀ ਕੁ ਕਿਰਪਾਲਤਾ ਕੀਤੀ, ਉਹਨਾਂ ਨੇ ਭਗਤਾਂ ਬਾਰੇ ਜਦੋਂ ਬਾਣੀ 'ਚ ਕਿਹਾ, ਤੇ ਇੱਕ ਪ੍ਰਮਾਣ ਮੈਂ ਆਪ ਜੀ ਦੇ ਸਮਕਸ਼ ਰੱਖਣਾ, ਭਗਤ ਪਵਿੱਤਰ ਹੀ ਪਵਿੱਤਰ ਹੈ, ਭਾਵੇਂ ਉਹ ਕਿਸੇ ਕੁੱਲ ਵਿੱਚ, ਕਿਸੇ ਜਾਤ ਵਿੱਚ, ਕਿਸੇ ਬਰਾਦਰੀ ਵਿੱਚ ਪੈਦਾ ਹੋਵੇ, ਉਹਨੂੰ ਕਦੀ ਵੀ ਕੋਈ ਨੀਵਾਂ ਨਹੀਂ ਕਹਿ ਸਕਦਾ। ਹਿੰਦੁਸਤਾਨ ਵਿੱਚ ਸੁੱਚ ਪਿੱਟ ਬਹੁਤ ਮੰਨੀ ਗਈ, ਪਰ ਪਾਣੀ ਦੀ ਸੁੱਚ ਪਿੱਟ ਮੰਨੀ? ਜਦੋਂ ਕਿਸੇ ਨੇ ਸੋਨੇ ਦੀ ਗੱਲ ਕਰਨੀ, ਸੋਨੇ ਦੀ ਸੁੱਚ ਪਿੱਟ ਕਦੀ ਨਹੀਂ ਮੰਨੀ ਗਈ। ਫੁੱਲਾਂ ਦੀ ਸੁੱਚ ਪਿੱਟ ਕੀ ਮੰਨੀ ਗਈ? ਮਿਰਗ ਦੀ ਨਾਭੀ ਚੋਂ ਨਿਕਲੀ ਕੋਈ ਕਸਤੂਰੀ ਦੀ ਸੁੱਚ ਪਿੱਟ ਨਹੀਂ ਮੰਨੀ ਗਈ। ਮੇਰੇ ਸਤਿਗੁਰੂ ਨੇ ਬਾਣੀ ਚ ਇੱਕ ਬਚਨ ਕਿਹਾ, ਕਹਿਣ ਲੱਗੇ, ਕੇਸਰ ਕੁਸਮ ਮਿਰਗ ਮੈਂ ਹਰਨਾ ਸਰਬ ਸਰੀਰੀ ਚੜ੍ਹਨਾ। ਧੰਨ ਗੁਰੂ ਨਾਨਕ ਸਾਹਿਬ ਦੇ ਬੋਲ, ਕੇਸਰ ਕੁਸਮ ਮਿਰਗ ਮੈਂ ਕਰਨਾ ਸਰਬ ਸਰੀਰੀ ਚੜ੍ਹਨਾ, ਚੰਦਨ ਭਗਤਾਂ ਜੋਤ ਅਨੇਕੀ ਸਰਬੇ ਪਰਮਲ ਕਰਨਾ, ਘੇ ਪੱਟ ਭਾਂਡਾ ਕਹਿ ਨਾ ਕੋਏ, ਐਸਾ ਭਗਤ ਵਰਨ ਮੈਂ ਹੋਏ। ਫਿਰ ਇਹਦੇ ਅਰਥਾਂ ਨੂੰ ਬੇਨਤੀ ਸਮਝਿਓ। ਕੇਸਰ, ਕਹਿਣ ਲੱਗੇ ਕੇਸਰ ਜਿਹੜੇ ਲੋਕ ਪੈਦਾ ਕਰਦੇ ਨੇ, ਪੱਟ ਕੇ ਲਿਆਉਂਦੇ ਨੇ, ਉਹਨਾਂ ਕੀ ਜਾਤ ਕੋਈ ਬਹੁਤ ਉੱਚੀ ਸੀ ਉਸ ਵੇਲੇ? ਇੱਕ ਬੰਦਾ ਤੇਰੇ ਸਰੀਰ ਕੋਲੋਂ ਨਿਕਲੇ, ਤੂੰ ਉਹਦੇ ਪਰਛਾਵੇਂ ਤੋਂ ਨਫ਼ਰਤ ਕਰਕੇ ਕਹਿੰਦਾ ਇਹਦੀ ਨੀਵੀਂ ਜ਼ਾਤ, ਤੇ ਜਿਹਨੇ ਆਪਣੇ ਹੱਥਾਂ ਨਾਲ ਕੇਸਰ ਲੈ ਕੇ ਆਉਂਦਾ, ਕੀ ਉਸ ਕੇਸਰ ਨੇ ਭੇਟ ਮੰਨ ਕੇ ਕੀ ਆਪਣੇ ਗੁਣ ਨੂੰ ਤਿਆਗ ਦਿੱਤਾ? ਤੂੰ ਤਾਂ ਇਨਸਾਨ ਹੈ, ਤੇਰੇ ਨਾਲੋਂ ਤਾਂ ਕੇਸਰ ਨੂੰ ਰੱਬ ਨੇ ਗੁਣ ਚੰਗਾ ਦਿੱਤਾ, ਉਹ ਨੀਵੀਂ ਜ਼ਾਤ ਵਾਲੇ ਦੇ ਹੱਥ ਵਿੱਚ ਆ ਕੇ ਵੀ ਆਪਣੇ ਗੁਣ ਨੂੰ ਉਸੇ ਤਰ੍ਹਾਂ ਕਾਇਮ ਰੱਖਿਆ। ਫੁੱਲ ਹੈ, ਫੁੱਲ ਮਾਲੀ ਨੇ ਪੈਦਾ ਕੀਤਾ, ਮਾਲੀ ਕੋਈ ਉਸ ਵੇਲੇ ਉੱਚੀ ਜ਼ਾਤ ਦਾ ਨਹੀਂ ਸੀ। ਕਹਿਣ ਲੱਗੇ ਜਿਸ ਨੇ ਬੂਟੇ ਨੂੰ ਪੈਦਾ ਕੀਤਾ, ਫੁੱਲ ਨੂੰ ਤੋੜ ਕੇ ਟਾਹਣੀ ਤੋਂ ਟੋਕਰੀ 'ਚ ਪਾ ਕੇ ਲਿਆਂਦਾ, ਤੂੰ ਫੁੱਲ ਤਾਂ ਆਪਣੇ ਮਿੱਥੇ ਹੋਏ ਭਗਵਾਨ ਦੇ ਪੈਰਾਂ 'ਚ ਰੱਖ ਦਿੱਤਾ। ਸੱਜਣਾ, ਫੁੱਲ ਨਾ ਪਿੱਟਿਆ ਕਿ ਜਿਸ ਮਾਲੀ ਨੇ ਤੋੜ ਕੇ ਲਿਆਂਦਾ, ਉਹਦੇ ਹੱਥ ਤਾਂ ਫੁੱਲ 'ਤੇ ਲੱਗੇ, ਉਹ ਤਾਂ ਮੰਦਰ ਵਿੱਚ ਪ੍ਰਵਾਨ ਹੋ ਗਿਆ, ਪਰ ਉਸ ਮਾਲੀ ਨੂੰ ਤੂੰ ਮੰਦਰ ਵਿੱਚ ਵੜਨ ਦੀ ਪ੍ਰਵਾਨ ਨਾ ਕੀਤਾ। ਦੇਖੋ ਸਤਿਗੁਰੂ ਦੀ ਦਲੀ, ਕੇਸਰ ਕੁਸਮ ਮਿਰਗਮੈ, ਮਿਰਗਮੈ ਦਾ ਅਰਥ ਮਿਰਗ ਮਦ, ਮਿਰਗ ਦੀ ਨਾਭੀ 'ਚੋਂ ਨਿਕਲੀ ਹੋਈ ਕਸਤੂਰੀ। ਹਰਨਾ ਤੇ ਖਰਨਾ ਦਾ ਆਖਰੀ ਅਰਥ ਵਿਦਵਾਨਾਂ ਨੇ ਕੀਤਾ ਸੋਨਾ। ਕਹਿੰਦੇ ਨੇ ਜਦੋਂ ਤੂੰ ਸੋਨਾਰ ਕੋਲ ਸੋਨਾ ਕਢਾਉਣ ਜਾਂਦਾ, ਤੇ ਜਿਹੜੇ ਗਹਿਣੇ ਉਹਨੂੰ ਕੋਈ ਵੇਚ ਕੇ ਗਿਆ, ਕੀ ਇੱਕ ਸ਼ੂਦਰ ਦੇ ਘਰ ਵਿੱਚੋਂ ਆਇਆ ਹੋਇਆ ਸੋਨਾ? ਜਦੋਂ ਸੋਨਾਰ ਵੀਰ ਆਪਣੇ ਧਰਮ ਕੰਡੇ ਤੇ ਰੱਖ ਕੇ ਜੋਖਦਾ, ਕਦੀ ਉਹ ਕਹਿੰਦਾ ਕਿ ਨੀਵੀਂ ਜ਼ਾਤ ਵਾਲਿਆ, ਤੇਰੇ ਘਰ ਵਿੱਚੋਂ ਆਏ ਹੋਏ ਸੋਨੇ ਦਾ ਰੇਟ ਘੱਟ ਲੱਗੇਗਾ ਕਿਉਂਕਿ ਤੂੰ ਸ਼ੂਦਰ ਹੈ? ਕਹਿਣ ਲੱਗੇ ਸੋਨੇ ਦੀ ਕੀਮਤ ਤਾਂ ਉਸੇ ਤਰ੍ਹਾਂ, ਤੇ ਕਦੀ ਤੂੰ ਗਹਿਣੇ ਖਰੀਦਿਆ ਪੁੱਛਿਆ ਵੀ ਨਹੀਂ ਕਿ ਜਿਹੜਾ ਗਹਿਣਾ ਤੁਸੀਂ ਮੈਨੂੰ ਬਣਾ ਕੇ ਦੇਣ ਲੱਗੇ ਹੋ, ਇਹ ਸੋਨੇ ਦਾ ਗਹਿਣਾ ਪਹਿਲਾਂ ਕਿਹਦੇ ਘਰ ਵਿੱਚੋਂ ਆਇਆ? ਸੋਨੇ ਦੀ ਕੋਈ ਸੋਚ ਪਿੱਟ ਨਹੀਂ। ਕੇਸਰ ਕੁਸਮ ਮਿਰਗ ਮੈਂ ਖਰਨਾ ਸਰਬ ਸਰੀਰੀ ਚੜ੍ਹਨਾ, ਸਾਰੇ ਸਰੀਰਾਂ ਤੇ ਪ੍ਰਵਾਨ ਨੇ ਇਹ ਚੀਜ਼ਾਂ। ਬਾਬਾ ਜੀ ਨੇ ਕਿਹਾ ਚੰਦਨ ਭਗਤਾਂ ਜੋਤ ਅਨੇਕੀ ਸਰਬੇ ਪਰਮਲ ਕਰਨਾ, ਅਗਲੀਆਂ ਤੁਕਾਂ ਨੇ ਘੇ ਪੱਟ ਭਾਂਡਾ ਕਹਿ ਨਾ ਕੋਏ, ਐਸਾ ਭਗਤ ਵਰਨ ਮੈਂ ਹੋਏ। ਪੁਰਾਤਨ ਸਮੇਂ ਕੱਚੇ ਚਮੜੇ ਦੇ ਕੁੱਪੇ ਲੈ ਕੇ ਉਹਨਾਂ 'ਚ ਘਿਓ ਪਾਇਆ ਜਾਂਦਾ ਸੀ, ਕੁੱਪੇ ਬਣਾਉਣੇ ਕੱਚੇ ਚਮੜੇ ਦੇ, ਵਿੱਚ ਕਿਹੋ ਪਾਣਾ। ਮਹਾਰਾਜ ਜੀ ਨੇ ਕਿਹਾ ਤੂੰ ਇਨਸਾਨ ਦੀ ਚਮੜੀ ਤੋਂ ਨਫ਼ਰਤ ਕਰਨਾ, ਉਹ ਰੱਬ ਦੀ ਭਗਤੀ ਕਰਨ ਵਾਲਾ, ਤੇ ਆ ਪਸ਼ੂਆਂ ਦੇ ਕੱਚੇ ਚੰਮ ਦੇ ਕੁੱਪੇ ਵਿੱਚ ਘਿਓ ਆਇਆ, ਕੀ ਇਹ ਘਿਓ ਨਹੀਂ ਪਿੱਟਿਆ? ਕਹਿਣ ਲੱਗੇ ਨਹੀਂ, ਘਿਓ ਦੀ ਭੇਟ ਨਹੀਂ ਹੁੰਦੀ ਜੀ। ਮਹਾਰਾਜ ਜੀ ਨੇ ਅਗਲਾ ਬਚਨ ਕੀਤਾ, ਕਹਿਣ ਲੱਗੇ ਆਹ ਜਿਹੜੇ ਰੇਸ਼ਮ ਦੇ ਕੱਪੜੇ ਤੂੰ ਪਾਈ ਫਿਰਨਾ, ਤੈਨੂੰ ਪਤਾ ਹੈ ਰੇਸ਼ਮ ਕੀੜੇ ਨੇ ਕਿਵੇਂ ਪੈਦਾ ਕੀਤਾ? ਕੀ ਇਹ ਪਿੱਟਿਆ ਨਹੀਂ? ਕਹਿਣ ਲੱਗਾ ਨਹੀਂ ਮਹਾਰਾਜ, ਰੇਸ਼ਮ ਦੀ ਕੋਈ ਸੁੱਚ ਪਿੱਟ ਨਹੀਂ। ਕਹਿਣ ਲੱਗੇ ਸੱਚ ਜਾਣੀ, ਜੇ ਤੇਰੀ ਨਜ਼ਰ ਵਿੱਚ ਘਿਓ ਦੀ ਤੇ ਰੇਸ਼ਮ ਦੀ ਕੋਈ ਸੁੱਚ ਪਿੱਟ ਨਹੀਂ, ਜਿਹਨੂੰ ਰੱਬ ਨੇ ਬੰਦਗੀ ਤੇ ਨਾਮ ਦੀ ਦਾਤ ਦੇ ਦਿੱਤੀ, ਤੂੰ ਜੋ ਮਰਜ਼ੀ ਜਾਤਾਂ ਮਿਥੀ ਜਾਈ, ਉਹਦੀ ਕੋਈ ਸੁੱਚ ਪਿੱਟ ਨਹੀਂ, ਉਹ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੈ। ਸਾਹਿਬ ਦੇ ਬਚਨ, ਕੇਸਰ ਕੁਸਮ ਮਿਰਗ ਮੈਂ ਖਰਨਾ, ਸਰਬ ਸਰੀਰੀ ਚੜਨਾ, ਚੰਦਨ ਭਗਤਾਂ ਜੋਤ ਅਨੇਕੀ, ਸਰਬੇ ਪਰਮਲ ਕਰਨਾ, ਕੇ ਪੱਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਨ ਮੈਂ ਹੋਏ, ਤੇਰਾ ਨਾਮ ਨਿਵੇ ਰਹਿ ਲਿਵਲਾਏ, ਨਾਨਕ ਤਿੰਨ ਦਰ ਭੀਖਿਆ ਪਾਏ। ਜਿਹੜੇ ਸਾਈਂ ਦੇ ਨਾਮ ਚ ਭਿੱਜੇ ਨੇ, ਬਾਬਾ ਨਾਨਕ ਕਹਿੰਦੇ ਨੇ ਮੈਂ ਉਹਨਾਂ ਦੇ ਦਰ ਤੇ ਝੋਲੀ ਅੱਡ ਕੇ ਖੈਰ ਮੰਗਣਾ। ਮੈਂ ਫਿਰ ਉਸ ਵਿਸ਼ੇ ਤੇ ਆਵਾਂ ਕਿ ਗੁਰੂ ਅਰਜੁਨ ਦੇ ਭਗਤ ਬਣ ਕੇ ਆਏ, ਬ੍ਰਹਮ ਗਿਆਨੀ ਬਣ ਕੇ ਆਏ। ਦੋ ਸ਼ਬਦ ਕਹਿ ਕਿ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੇ ਨਾਲ ਕਿਹਾ ਭਗਤ ਜੋਗ ਕੋ ਜੈਤਵਾਰ ਖਰ ਜਨਕ ਉਪਾਇਓ, ਸ਼ਬਦ ਗੁਰੂ ਪਰਗਾਸਿਓ ਖਰ ਰਸਨ ਬਸਾਇਓ, ਗੁਰੂ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ, ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ। ਹੁਣ ਭਗਤ ਦੇ ਤਿੰਨ ਬੜੇ ਵੱਡੇ ਗੁਣ ਨੇ। ਵੈਸੇ ਤਾਂ ਭਗਤ ਦਾ ਥਾਂ ਹੀ ਨਹੀਂ ਗੁਣਾਂ ਦਾ, ਅੱਜ ਵੀ ਇਹ ਪ੍ਰਕਰਨ ਤੁਰਨਾ ਹੈ, ਪਰ ਤਿੰਨ ਗੁਣ ਬਾਣੀ ਨੇ ਮੰਨੇ ਨੇ। ਭਗਤ ਇੱਕ ਭਰਿਆ ਹੋਇਆ ਭਾਂਡਾ ਹੈ, ਯਾਦ ਰੱਖਿਓ, ਖਾਲੀ ਭਾਂਡਾ ਟਣਕਾਓਗੇ ਤੇ ਆਵਾਜ਼ ਨਿਕਲੇਗੀ, ਭਰੇ ਹੋਏ ਭਾਂਡੇ ਵਿੱਚੋਂ ਆਵਾਜ਼ ਨਹੀਂ ਨਿਕਲਦੀ। ਭਗਤ ਨੂੰ ਪਰਮਾਤਮਾ ਨੇ ਸਾਰੀਆਂ ਮੱਤਾਂ ਦਿੱਤੀਆਂ ਨੇ, ਪਰ ਦੁਨੀਆਂ ਵਿੱਚ ਇਸ ਤਰ੍ਹਾਂ ਰਹਿੰਦਾ ਜਿਵੇਂ ਇੱਕ ਇਆਣਾ ਤੁਰਿਆ ਫਿਰਦਾ ਹੈ। ਬੱਚੇ ਦੀ ਤਰ੍ਹਾਂ ਗੁਰੂ ਦੇ ਕੋਲ ਜਾਏਗਾ, ਸਿਆਣਾ ਬਣ ਕੇ ਨਹੀਂ। ਦੂਸਰਾ ਬਚਨ, ਉਸ ਕੋਲ ਇੰਨੀ ਸਮਰੱਥਾ ਹੈ, ਉਹਦੀ ਜ਼ਬਾਨ ਤੋਂ ਨਿਕਲੇ ਹੋਏ ਸ਼ਬਦ ਪਰਮਾਤਮਾ ਕਦੀ ਝੂਠੇ ਨਹੀਂ ਪੈਣ ਦਿੰਦਾ। ਆਪਣੇ ਪਿੰਡੇ ਤੇ ਸਭ ਕੁਝ ਜਰ ਲਏਗਾ, ਪਰ ਆਪਣੀ ਤਾਕਤ ਦਾ ਕਦੀ ਮੁਜ਼ਾਹਰਾ ਨਹੀਂ ਕਰੇਗਾ। ਤੀਸਰਾ ਭਗਤ ਦਾ ਲੱਛਣ ਹੈ ਕਿ ਉਹਨੂੰ ਪਰਮਾਤਮਾ ਨੇ ਇੰਨੀ ਖੁੱਲ ਦਿਲੀ ਦਿੱਤੀ ਏ, ਜੇ ਇੱਕ ਤਿਲ ਵੀ ਉਹਦੇ ਕੋਲ ਆ ਗਿਆ ਪਿਆਰਿਓ, ਉਹ ਤਿਲ ਵੀ ਪੀ ਕੇ ਪਾਣੀ ਚ ਘੋਲ ਕੇ ਵੰਡ ਕੇ ਛਕਾ ਦਿੰਦਾ, ਕਿਉਂਕਿ ਪਰਮਾਤਮਾ ਨੇ ਉਹਨੂੰ ਕੁਝ ਵੰਡਣ ਦੀ ਦਾਤ ਦਿੱਤੀ ਹੈ। ਭਗਤ ਦੇ ਤਿੰਨ ਲੱਛਣ ਬਾਬੇ ਫਰੀਦ ਨੇ ਆਪਣੀ ਰਚਨਾ ਚ ਕਹਿ, ਕਹਿਣ ਲੱਗੇ ਮਤ ਖੁੰਦੀ ਹੋਏ ਇਆਣਾ, ਤਾਣ ਖੁੰਦਾ ਹੋਏ ਨਿਤਾਣਾ, ਅਣ ਖੁੰਦਾ ਆਪ ਵੰਡਾਏ, ਕੋਈ ਐਸਾ ਭਗਤ ਸਦਾਏ। ਇਹੋ ਜਿਹੇ ਨੂੰ ਭਗਤ ਕਿਹਾ ਜਾਂਦਾ ਹੈ। ਧੰਨ ਗੁਰੂ ਅਰਜੁਨ ਦੇਵ, ਗੁਰੂ ਰਾਮਦਾਸ ਜੀ ਦੇ ਘਰ ਵਿੱਚ ਭਗਤ ਬਣ ਕੇ ਆਏ, ਉਹਨਾਂ ਨੇ ਆਪਣੀ ਰਸਨਾ ਤੋਂ ਅੰਮ੍ਰਿਤ ਬਾਣੀ ਉਚਾਰਨ ਕੀਤੀ, ਤੇ ਉਹ ਬਾਣੀ ਜਿਹੜੀ ਸਾਡੇ ਅੰਦਰ ਨੂੰ ਬੜੀ ਵੱਡੀ ਥੰਮੀ ਦਿੰਦੀ ਹੈ। ਇੱਥੇ ਮੈਂ ਕੁਛ ਬੇਨਤੀਆਂ ਆਪ ਜੀ ਦੇ ਸਮਕਸ਼ ਕਰਨੀਆਂ ਚਾਹੁੰਦਾ ਇਸ ਸ਼ਬਦ ਨੂੰ ਪੂਰਿਆਂ ਕਰਨ ਤੋਂ ਪਹਿਲਾਂ। ਇੱਕ ਤੁਕ ਅਸੀਂ ਇੱਕ ਦਿਨ ਪੜ੍ਹੀ ਸੀ, ਪਰ ਵਿਸਤਾਰ 'ਚ ਨਹੀਂ ਸੀ ਗਏ, ਕਿ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਅਰਥ ਸਪਸ਼ਟ ਨੇ, ਧੁਰ ਤੋਂ ਬਾਣੀ ਆਈ ਤੇ ਉਹਨੇ ਅੰਦਰ ਦੀਆਂ ਚਿੰਤਾ ਮਿਟਾ ਦਿੱਤੀਆਂ। ਪਰ ਕਦੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਖਲੋ ਕੇ ਇਮਾਨਦਾਰੀ ਨਾਲ ਬਾਣੀ ਪੜ੍ਹਨ ਵਾਲਾ ਆਪਣੇ ਅੰਦਰ ਨੂੰ ਪੁੱਛੇ ਕੀ ਮੇਰੀਆਂ ਚਿੰਤਾ ਮਿਟ ਗਈਆਂ। ਆਖਰ ਇੱਕ ਸਵਾਲ ਹੈ, ਬਾਣੀ ਅਨੁਭਵ ਹੈ, ਬਾਣੀ ਕੋਈ ਸੁਣੀ ਸੁਣਾਈ ਬਾਤ ਨਹੀਂ, ਕੀ ਮੇਰੇ ਅੰਦਰ ਦੀ ਚਿੰਤਾ ਦੂਰ ਹੋ ਗਈ ਤੇ ਕਿਹੜੀਆਂ ਚਿੰਤਾਵਾਂ ਨੇ ਜਿਹੜੀਆਂ ਬਾਣੀ ਮਿਟਾ ਦਿੰਦੀ ਹੈ? ਜੇ ਨਹੀਂ ਚਿੰਤਾ ਦੂਰ ਹੋਈ ਮੇਰੇ ਸਮੇਤ, ਇਹ ਨਹੀਂ ਕਿ ਕੇਵਲ ਆਪ ਜੀ, ਅਸੀਂ ਸਾਰੇ ਅਰਦਾਸ ਕਰੀਏ, ਗੁਰੂ ਅਰਜੁਨ ਦੇਵ ਆਪ ਸੱਚ ਕਹਿ ਰਹੇ ਹੋ ਕਿ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਬਾਣੀ ਚਿੰਤਾ ਮਿਟਾਉਂਦੀ ਏ। ਪਿਆਰਿਓ, ਸ਼ਬਦ ਰੂਪ ਵਿੱਚ ਤਾਂ ਬਾਣੀ ਆ ਗਈ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਖਰਾਂ ਦਾ ਰੂਪ ਬਣ ਕੇ ਆਈ, ਪਰ ਜਿੰਨੀ ਦੇਰ ਤੱਕ ਮੇਰੇ ਹਿਰਦੇ ਵਿੱਚ ਬਾਣੀ ਨਹੀਂ ਆਉਂਦੀ, ਓਨੀ ਦੇਰ ਤੱਕ ਚਿੰਤਾ ਕਿਵੇਂ ਦੂਰ ਹੋਵੇਗੀ? ਧੁਰ ਕੀ ਬਾਣੀ ਆਈ, ਜਦੋਂ ਅਸੀਂ ਆਪਣੇ ਆਪ ਨੂੰ ਧੁਰ ਨਾਲ ਜੋੜਾਂਗੇ ਤੇ ਉਸ ਧੁਰ ਦੀਆਂ ਜਿਹੜੀਆਂ ਰਹਿਮਤਾਂ ਨੇ ਸਾਡੇ ਅੰਦਰ ਵਰਤਣ ਲੱਗਣਗੀਆਂ। ਤੇ ਜਿਸ ਦਿਨ ਧੁਰ ਕੀ ਬਾਣੀ ਮੇਰੇ ਧੁਰ ਅੰਦਰ ਆ ਗਈ, ਉਸ ਦਿਨ ਚਿੰਤਾ ਜ਼ਰੂਰ ਮਿਟੇਗੀ। ਹੁਣ ਧੁਰ ਵਿੱਚ ਹੀ ਤਾਂ ਸਾਰੀ ਚਿੰਤਾ ਪਈ ਹੈ। ਜੇ ਅਸੀਂ ਸਾਡੇ ਨੇਤਰ ਕਿਸੇ ਤਨ ਨੂੰ ਦੇਖ ਕੇ ਮਲੀਨਤਾ ਅੰਦਰ ਲਿਜਾਂਦੇ ਨੇ, ਧਨ ਨੂੰ ਦੇਖ ਕੇ ਈਰਖਾ ਅੰਦਰ ਲਿਜਾਂਦੇ ਨੇ, ਕੋਈ ਡਾਕਟਰ ਸਾਹਿਬਾਨ ਅੱਖਾਂ ਦਾ ਓਪਰੇਸ਼ਨ ਕਰਕੇ ਨਾ ਇੱਕ ਇੱਕ ਨਾੜੀ ਨੂੰ ਫੋਲ ਕੇ ਦੇਖ ਲੈ, ਕਿਸੇ ਨਾੜੀ ਚੋਂ ਨਹੀਂ ਲੱਭਣਾ ਮੈਲ ਕਿੱਥੇ ਹੈ। ਕੋਈ ਇਹਨਾਂ ਕੰਨਾਂ ਨੂੰ ਚੰਗੀ ਤਰ੍ਹਾਂ ਦੇਖ ਲੈ ਘੋ ਕੇ ਵੀ ਕਿਹੜੀ ਨਾੜੀ ਹੈ ਜਿਹੜੀ ਤੰਗ ਕਰਦੀ ਹੈ, ਨਿੰਦਿਆ ਚੁਗਲੀ ਸੁਣ ਲਈ ਕਿਤੋਂ ਨਹੀਂ ਲੱਭਣਾ। ਜ਼ਬਾਨ ਦੀ ਡੂੰਘਾਈ 'ਚ ਚਲੇ ਜਾਓ, ਕਿਤੋਂ ਨਹੀਂ ਲੱਭਣਾ ਕੂੜ ਕਿੱਥੇ ਟਿਕਿਆ ਸੀ। ਨਹੀਂ, ਇਹ ਸਾਰੇ ਇੰਦਰੀਆਂ ਤੋਂ ਥੱਲੇ ਧੁਰ ਇੱਕ ਉਹ ਥਾਂ ਜਿਹੜੀ ਅੱਖਾਂ ਨਾਲ ਦਿਸਦੀ ਨਹੀਂ ਪਰ ਹੈ ਜ਼ਰੂਰ, ਤੇ ਜਿਹੜੀਆਂ ਸਾਰੀਆਂ ਬਿਰਤੀਆਂ ਨੂੰ ਪੈਦਾ ਕਰਦੀ ਏ। ਜਿਸ ਦਿਨ ਉਸ ਧੁਰ ਜੜ ਵਿੱਚ ਸ਼ਬਦ ਚਲਾ ਗਿਆ ਨਾ, ਸੱਚ ਜਾਣੀ ਜਿੱਥੋਂ ਕੀੜਾ ਲੱਗਾ ਉੱਥੇ ਦਵਾਈ ਚਲੀ ਗਈ ਤੇ ਕੀੜਾ ਆਪਣੇ ਆਪ ਹੀ ਮਰ ਜਾਣਾ। ਧੁਰ 'ਚ ਜਾਏ, ਐ ਅੰਦਰ ਬਾਣੀ ਚਲੀ ਜਾਏ ਤੇ ਫਿਰ ਦੇਖੋ ਕਿਹੜੀਆਂ ਕਿਹੜੀਆਂ ਚਿੰਤਾ ਨੇ। ਅਸੀਂ ਕਿਉਂ ਭੱਜਦੇ ਹਾਂ ਬਾਬਿਆਂ ਪਿੱਛੇ? ਤੇ ਉਹ ਖਾਸ ਕਰਕੇ ਜਿਹੜੇ ਦੰਭੀ ਜਿਹੜੇ ਜਪਣ ਵਾਲੇ ਨੇ। ਗੁਰਮੁਖੋ, ਮੈਂ ਉਸ ਦਿਨ ਵੀ ਬੇਨਤੀ ਕੀਤੀ, ਦਾਤਾ ਮੇਰ ਕਰੇ ਉਹਨਾਂ ਜਪਣ ਵਾਲਿਆਂ ਦਾ ਅਦਬ ਕਰਨ ਦੀ ਸਾਨੂੰ ਜਾਚ ਬਖਸ਼ੇ। ਪਰ ਸਾਨੂੰ ਚਾਰ ਤਰ੍ਹਾਂ ਦੀ ਚਿੰਤਾ ਨੇ ਘੇਰਿਆ। ਪਹਿਲੀ ਚਿੰਤਾ, ਮੇਰੇ ਉੱਤੇ ਕੋਈ ਦੁਸ਼ਮਣ ਨਾ ਵਾਰ ਕਰ ਜਾਵੇ। ਦੂਸਰੀ ਚਿੰਤਾ, ਕੱਲ੍ਹ ਵੀ ਸ਼ਾਇਦ ਅੱਜ ਸੁਬਾਹ ਪ੍ਰਮਾਣ ਦਿੱਤਾ ਸੀ, ਪੂਰਾ ਕਰਨਾ ਚਾਹੁੰਦਾ। ਦੂਸਰੀ ਚਿੰਤਾ, ਮੇਰਾ ਕਾਰੋਬਾਰ ਖਤਮ ਹੋ ਗਿਆ, ਮੇਰਾ ਸਾਥ ਕੋਈ ਨਹੀਂ ਦਿੰਦਾ ਪਿਆ, ਉਹ ਚਿੰਤਾ ਖਾ ਗਈ। ਤੀਜੀ ਚਿੰਤਾ, ਲੋਕਾਂ ਨੂੰ ਰੱਬ ਨੇ ਧਨ ਦੀ ਕਮੀ ਨਹੀਂ ਰਹਿਣ ਦਿੱਤੀ, ਪਰ ਬਦਕਿਸਮਤੀ ਇਹ ਇੰਨਾ ਕੁਝ ਖੋਣ ਦੇ ਬਾਵਜੂਦ ਚਾਰ ਜੀਵ ਹੀ ਕਦੀ ਟੇਕ ਕੇ ਸੁੱਖ ਦੀ ਰੋਟੀ ਨਹੀਂ ਖਾਂਦੇ, ਘਰੋਂ ਕਲੇਸ਼ ਹੀ ਨਹੀਂ ਮੁੱਕਦਾ ਪਿਆ। ਧਨ ਹੈ, ਖਾਣ ਦੀ ਕਮੀ ਨਹੀਂ, ਪਤਾ ਨਹੀਂ ਕਿੰਨਾ ਕੁਝ ਰਸੋਈ 'ਚ ਪਿਆ ਹੈ, ਪਰ ਚਾਰ ਜੀਅ ਕਦੀ ਇਕੱਠੇ ਬੈਠ ਕੇ ਖੱਸ ਕੇ ਰੋਟੀ ਨਹੀਂ ਖਾਂਦੇ, ਕਿਉਂਕਿ ਇੱਕ ਦੂਜੇ ਨੂੰ ਵੇਖਣਾ ਵੀ ਪਸੰਦ ਨਹੀਂ ਕਰਦੇ, ਕਲੇਸ਼ ਹੈ। ਚੌਥੀ ਚਿੰਤਾ ਜਿਹੜੀ ਸਾਡੇ ਅੰਦਰ ਖਾਂਦੀ ਪਈ ਹੈ, ਮੰਨ ਲਓ ਕਿਸੇ ਬੰਦੇ ਨੂੰ ਸਰੀਰਕ ਤੌਰ 'ਤੇ ਡਰ ਨਹੀਂ, ਕਿਸੇ ਦੇ ਘਰ ਵਿੱਚ ਰੋਜ਼ੀ ਦੀ ਰੁਪਈਏ ਦੀ ਚਿੰਤਾ ਨਹੀਂ, ਕਿਸੇ ਦੇ ਪਰਿਵਾਰ ਦੇ ਜੀਅ ਵੀ ਇਕੱਠੇ ਬੈਠ ਕੇ ਆਪਸ ਵਿੱਚ ਹੱਸਦੇ ਖੇਡਦੇ ਨੇ, ਚੌਥੀ ਚਿੰਤਾ ਬੰਦੇ ਦੇ ਅੰਦਰ ਕਦੀ ਕਦੀ ਜਾਗਦੀ ਏ ਕਿ ਇੰਨੀ ਉਮਰ ਲੰਘ ਗਈ, ਨਾ ਤਾਂ ਸਿਮਰਨ ਕੀਤਾ, ਨਾ ਸੇਵਾ ਕੀਤੀ, ਨਾ ਗੁਰੂ ਕੀ ਬਾਣੀ ਪੜ੍ਹੀ, ਮੇਰਾ ਅੱਗੇ ਜਾ ਕੇ ਬਣੇਗਾ ਕੀ? ਤੇ ਸੋਚਦੇ ਘੱਟ ਜੇ ਅੱਗੇ ਬਾਰੇ। ਕਦੀ ਦੇਖੋ ਮੇਰੇ ਬਜ਼ੁਰਗ, ਤੁਸੀਂ ਬੈਠੇ ਹੋ, ਇਹਨੂੰ ਮਹਿਸੂਸ ਨਾ ਕਰਿਓ, ਕਿਉਂਕਿ ਜੇ ਰੱਬ ਜ਼ਿੰਦਗੀ ਦਾ, ਕੱਲ੍ਹ ਨੂੰ ਅਸੀਂ ਵੀ ਇਹਨਾਂ ਥਾਵਾਂ 'ਤੇ ਆਉਣਾ। ਬੰਦੇ ਦੀ ਸਾਈਕੀ ਕੀ ਹੈ? ਜਦੋਂ ਨਿਆਣਾ ਪੰਘੂੜੇ ਵਿੱਚ ਹੈ ਨਾ, ਉਦੋਂ ਮਾਂ ਸੁਪਨੇ ਲੈਂਦੀ ਹੈ ਮੇਰਾ ਪੁੱਤਰ ਵੱਡਾ ਹੋਵੇਗਾ, ਇਹ ਕਮਾਈ ਕਰੇਗਾ। ਵੈਸੇ ਪੰਘੂੜੇ ਤੋਂ ਪਹਿਲਾਂ ਤਾਂ ਗੁਰੂ ਜੀ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ, ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾਂ, ਵੱਡਾ ਹੋਏ ਧਨ ਖਾਟ ਦੇ ਘਰ ਭੋਗ ਬਿਲਾਸਾਂ। ਗਰਭ ਪਾਲਤੀ ਅਜੇ ਪੁੱਤਰ ਨੇ ਜਨਮ ਨਹੀਂ ਲਿਆ ਤੇ ਪਹਿਲੀ ਸੁਪਨੇ ਸੰਜੋਣ ਲੱਗ ਪੈਂਦੀ ਹੈ ਮੇਰਾ ਪੁੱਤਰ ਕਿੰਨੀ ਕਮਾਈ ਕਰਨ ਵਾਲਾ ਹੋਵੇਗਾ, ਆਉਣ ਵਾਲੇ ਦਿਨਾਂ ਬਾਰੇ ਸੋਚਦੀ। ਜਦੋਂ ਬੱਚੇ ਦਾ ਜਨਮ ਹੋਇਆ, ਪੰਘੂੜੇ ਵਿੱਚ ਮਾਂ ਨੇ ਸੁਪਨੇ ਲਏ, ਕਈ ਨਾਮ ਉਹਦੇ ਰੱਖੇ, ਕਦੀ ਰਾਜਾ ਬਣਾ ਦਿੱਤਾ, ਕਦੀ ਨੇਤਾ ਬਣਾ ਦਿੱਤਾ, ਕਿਤੇ ਸਰਦਾਰ ਬਣਾ ਦਿੱਤਾ। ਤੇ ਜਦੋਂ ਨਿਆਣਾ ਥੋੜ੍ਹੀ ਜਿਹੀ ਸੁਰਤ ਸੰਭਾਲਣ ਲੱਗਾ ਤੇ ਉਹਨੇ ਖੁਦ ਵੀ ਆਉਣ ਵਾਲੇ ਭਵਿੱਖ ਬਾਰੇ ਸੋਚਿਆ ਵੀ ਮੈਂ ਪੜ੍ਹਾਈ ਵਿੱਚ ਆਪਣਾ ਬੇਸ ਬਣਾਵਾਂ ਤੇ ਚਾਰ ਦਿਨ ਜ਼ਿੰਦਗੀ ਦੇ ਸੌਖੇ ਨਿਕਲਣਗੇ। ਜਦੋਂ ਜਵਾਨੀ ਆਈ ਤੇ ਇਨਸਾਨ ਨੇ ਆਉਣ ਵਾਲੇ ਦਿਨ ਬਾਰੇ ਫਿਰ ਸੋਚਿਆ ਕਿ ਬੁਢੇਪਾ ਆਉਣਾ, ਅੱਜ ਹੱਡ ਭਨਵੀਂ ਮਿਹਨਤ ਕਰ ਲੈ ਮਨਾ, ਬੁਢੇਪੇ ਵਿੱਚ ਚਾਰ ਦਿਨ ਸੁੱਖ ਦੇ ਨਿਕਲਣਗੇ। ਪਰ ਹੈਰਾਨਗੀ ਦੀ ਬਾਤ ਇਹ ਕਿ ਗਰਭ ਵਿੱਚ ਮਾਂ ਨੇ ਆਸਾਂ ਬਣਾਈਆਂ, ਪੰਘੂੜੇ ਵਿੱਚ ਮਾਪੇ ਤੇ ਘਰ ਦੇ ਜੀਆਂ ਨੇ ਆਸਾਂ ਬਣਾਈਆਂ, ਬਚਪਨ ਵਿੱਚ ਖੁਦ ਬੰਦੇ ਨੇ ਆਸ ਸ਼ੁਰੂ ਕੀਤੀ, ਜਵਾਨੀ ਵਿੱਚ ਵੀ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਬਹੁਤ ਕੁਛ ਕੀਤਾ, ਆਉਣ ਵਾਲੇ ਬੁਢੇਪੇ ਬਾਰੇ ਸੋਚਿਆ। ਤੇ ਜਦੋਂ ਬੰਦਾ ਬੁਢੇਪੇ 'ਚ ਚਲਾ ਜਾਂਦਾ ਹੈ ਨਾ, ਪਿਛਲੇ ਬੀਤੇ ਦਿਨਾਂ ਨੂੰ ਚੇਤੇ ਕਰਦਾ, ਬੁਢੇਪੇ ਵਿੱਚ ਗਿਆ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਜਿਹੜਾ ਮੌਤ ਦੀ ਗੱਲ ਕਰਦਾ, ਕਦੀ ਨਹੀਂ ਕਹਿੰਦਾ ਮੈਂ ਅਗਾਂਹ ਤੁਰਨਾ ਹੈ, ਕਿਉਂਕਿ ਇਸ ਥਾਂ 'ਤੇ ਬੈਠਾ ਹੋਇਆ ਬੰਦਾ ਫਿਰ ਪਿਛਾਂ ਨੂੰ ਸੋਚਦਾ, ਮੈਂ ਜਵਾਨੀ ਸਾਂ ਆਹ ਕੰਮ ਕੀਤਾ, ਮੈਂ ਜਵਾਨੀ ਸਾਂ ਇੰਨਾ ਕੁਝ ਮੈਂ ਛੱਕ ਗਿਆ, ਇੰਨਾ ਕੁਝ ਪੀ ਗਿਆ, ਉਹ ਭਲਿਆ तू आउण वाले दिना दी गल सिर्फ बुढ़ेपे तक आके खलो जाने कि बुढ़ेपे तो अगा तेनू पता नहीं कि मौत तेरे दरवाजे ते दस्तखत देने वाली है। मौत संबंधी भी कोई सोच ले पर करोड़ां विचों एक अद्धा जिहड़ा इस संबंधी सोचेगा कि मौत ने आउणा है। मैं बेनती करी चौथी तरह की चिंता है, भजन बंदगी नहीं कीती, अज कीते हुए पाप सामने आए ते आउंदे ने च कोई दो रावां नहीं। जदों बंदा मंजे ते डिगदा निडाल होके फिर हर कीता होया कर्म इहदे अंदरों जागदा है। चिंगारियां पईयां ने, सिर्फ असीं दिनां दी उत्ते मिट्टी राख पाई जाने आ, जितनी मर्जी कोई ठंडी सवा कीते हुए कर्मां दीआं चिंगारियां ते पाई जाए, एक दिन सवा पासे होवेगी ते अंदरों फिर चिंगारियां जरूर पड़कणगीआं। पाप कीता चिंता खा गई की बनेगा। मेरे धन गुरु अर्जुन देव जी नूं पुछो, कहन लगे तेरियां चारे चिंतावां दा मेरे कोल हल है, पर हल इक्को है जे तू जुड़ सकना। ये शब्द तुहानूं सारियां नूं चेते वे पढ़ मैं देना कि जां को मुश्किल अत बने, ये चिंता है, मुश्किल एक चिंता है। जां को मुश्किल अत बने ढोई कोए ना दे, लागू होए दुश्मना साक पे भज खले। सबो भजै आसरा, सारे आसरे चले गए, चूकै सब असराओ। पर प्यारिया जे तेरा कोई नहीं रहा ना तेन चिंता लग गई, चित आवे ओस पार ब्रह्म लगे न तत्ती, वाओ आवे तिन सगली चिंत मिटाई। चित आवे ओस पार ब्रह्म धुर जेड़ा साडा चित है जिथों चितवनी निकलदी है। चित आवे उस पार ब्रह्म लगे न तत्ती वाओ। अगला बचन कहन लगे जे को होवे दुबला नंग भुख की पीड़, दमड़ा पल्ले ना पवे ना को देवे तीर, स्वार्थ स्वाव ना को करे नै किछो होवे काज, अपने भी मुंह मोड़ गए जे सोने नू हाथ पांदा वह भी मिट्टी हो गई। सोचदा हुण मेरे कारोबार रोटी का की बनेगा। साहब ने उत्थे बाणी च बचन किया नै किछो होवे काज, पर प्यारिया धुर की बाणी अंदर लै जा, चित आवे उस पार ब्रह्म ता नेचल होवे राज। तीसरा बचन जा को चिंता बहुत बहुत देही व्यापै रोग, चिंता ने तन रोगी कर दिता क्योंकि ग्रिस्त दे कलेश ने टिकन ना दिता। जा को चिंता बहुत बहुत देही व्यापै रोग, ग्रिस्त कुटंब पलेटिया कदे खरख कदे सोग, गौण करे चौं कुंटका घड़ी ना बैसन सोए, चित आवे ओस पार ब्रह्म तन मन शीतल होए। चौथा बचन गुरु जी ने कहा काम क्रोध मो वश किया, किरपन लोभ प्यार, चारे किल बिख उन अग किए, होवा असुर संघार, पोथी गीत कबित कछ कदे ना करन धरिया। हुण याद करदा मैं कदी बाणी ना पढ़ी, सिमरन ना कीता, मौत सामने आ गई, चिंता खान लगी, पोथी गीत कबित किछ किछ कदे ना करन धरिया। पर जे किते धुर की बाणी उस वेले भी अंदर आ गई ना, ते प्यारिया चेते रखी, चित आवे ओस पार ब्रह्म ता निमक सिमरत तरिया। एक खिन विच खैर जड़ी बेनती कर रहे हैं कि धन गुरु अर्जुन देव सच्चे पातशाह ओ भगत ने, ओ ब्रह्म ज्ञानी ने, ओ बाणी दे बोहित ने। उस बाणी दे बोहित सतगुरु ने सानू शब्द दिता सी व्याख्या करन वास्ते आप प्रेरणा दे के, ते असी अज तीकरा जिहड़ा शब्द विचारे जिन्ना रोज विचार सरवण कीती है इहदे विच सिर्फ साधना सी। अजे परमात्मा वाली खेड तां वैसे वापरती रही जो जो सहारा मिली गया, अज असल विच साधना करन तो बाद जदों सेवक पुग गया ते पुगे हुए सेवक ते अज परमात्मा खुश होया। असी शुरुआत कीती सी कि मान मोह अर लोभ विकारा बियो चीत ना घालियो, नाम रतन गुणा हर बणजे लाद वखर लै चालियो, सेवक की ओड़क निभी प्रीत जीवत साहिब सेवियो, अपना चलते राख्यो चीत थोड़े जय। असी अखरी अर्थ फिर वाच लिये क्योंकि अज दी मुकम्मलता ते पता लग जाए कि जिहड़ा इन्ना जीवन कमांदा उहदे ते गुरु किन्ना कु त्रुटदा है, परमात्मा किन्ने कु खुश ने। कहिंदे ने जिहड़ा सेवक है ना उह कदी हंकार विच, कदी मोह विच, कदी लोभ विच, ते कदी वकारां विच ते द्वेष विच अपने आप नूं खचत नहीं होण दिंदा। सेवक हर वेले ਨਾਮ ਰਤਨ ਵਿਖਾਜਦਾ ਹੈ ਤੇ ਗੁਣਾਂ ਦੀਆਂ ਗੱਠਾਂ ਪੰਨ ਕੇ ਜਾਂਦਾ ਕਿ ਨਾਮ ਰਤਨ ਗੁਣਾ ਹਰ ਬਣ ਜੇ ਲਾਦ ਵੱਖਰ ਲੈ ਚਾਲਿਓ ਸੇਵਕ ਕੀ ਓੜਕ ਨਿਭਗੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਅਗਲੇ ਬਚਨ ਸਨ, ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉਠ ਉਆਹੂ ਕੋ ਦੌਰਿਓ। ਆਗਿਆ ਮੈਂ ਭੂਖ ਸੋਈ ਕਰ ਸੂਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕੋ ਸੋ ਮਾਥੇ ਲੈ ਮਾਨਿਓ। ਜਦੋਂ ਇੰਨੀ ਕਮਾਈ ਕਰ ਲਈ ਨਾ ਅੱਜ ਰੱਬ ਖੁਸ਼ ਹੋ ਗਿਆ, ਭਇਓ ਕਿਰਪਾਲ ਸਾਈਂ ਖੁਸ਼ ਹੋਇਆ। ਠਾਕੁਰ ਸੇਵਕ ਕੋ ਸਵਰੇ ਖਲਤ ਪਲਾਤਾ ਧਨ ਸੇਵਕ ਸਫਲ ਹੋ ਆਇਆ ਜਿਨ ਨਾਨਕ ਖਸਮ ਪਛਾਤਾ। ਜਿਨ ਨਾਨਕ ਹੁਕਮ ਖਸਮ ਪਛਾਤਾ ਜਿਨੇ ਖਸਮ ਨੂੰ ਪਹਿਚਾਣ ਲਿਆ ਅੱਜ ਦਾਤਾ ਇੰਨਾ ਕਿਰਪਾਲੂ ਹੋਇਆ ਕਿ ਪਿਆਰਿਓ ਉਸ ਸੇਵਕ ਵਿੱਚ ਤੇ ਪਰਮਾਤਮਾ ਵਿੱਚ ਕੋਈ ਅੰਤਰ ਨਾ ਰਿਹਾ। ਸਵਰੇ ਗਲਤ ਪੁਲਾਤਾ ਇੰਨੀ ਕਮਾਈ ਕਰਨ ਵਾਲੇ ਨੂੰ ਬਖਸ਼ੀਸ਼ ਸਰੋਪਾ ਅੱਜ ਇਹ ਮਿਲਿਆ। ਗੁਰੂ ਨੇ ਕਿਹਾ ਜਾਓ ਸਿੱਖਾ ਸੇਵਕਾ ਇੰਨਾ ਕੁਝ ਹੰਢਾ ਲਈ, ਅੱਜ ਤੋਂ ਬਾਅਦ ਤੇਰੇ ਨਾਲ ਬਚਨ ਕੀਤਾ ਤੇਰਾ ਲੋਕ ਵੀ ਸੁਖੀ ਤੇ ਤੇਰਾ ਪਰਲੋਕ ਵੀ ਸੁਖੀ। ਹੁਣ ਆ ਜੇ ਆਖਰੀ ਮੰਜ਼ਿਲ, ਜਦੋਂ ਸੇਵਕ ਤੇ ਸਵਾਮੀ ਅਭੇਦ ਹੋ ਜਾਣ। ਆਪ ਜੀ ਬਾਣੀ ਪੜ੍ਹਦੇ ਹੋ, ਸਤਿਗੁਰੂ ਨੇ ਬਾਣੀ ਵਿੱਚ ਕਿਹਾ ਸਫਲ ਸੇਵਾ ਕਿਸੇ ਨੂੰ ਮਿਲ ਜਾਏ ਤੇ ਜ਼ਿੰਦਗੀ ਵਿੱਚ ਜਿਹੜਾ ਸਫਲ ਹੋ ਗਿਆ ਉਹ ਸਵਾਮੀ ਵਿੱਚ ਅਭੇਦ ਹੋ ਜਾਂਦਾ। ਅਸਲੀ ਸਾਡੀ ਮੰਜ਼ਿਲ ਅਖੀਰਲੀ ਇਹ ਵੇ ਕਿ ਸਿੱਖੀ ਕਮਾਉਂਦਿਆਂ ਕਾਂਦਿਆਂ ਗੁਰੂ ਵਿੱਚ ਮਿਲ ਜਾਈ, ਸੇਵਾ ਕਮਾਉਂਦਿਆਂ ਕਮਾਉਂਦਿਆਂ ਸਵਾਮੀ ਵਿੱਚ ਅਭੇਦ ਹੋ ਜਾਏ। ਸਰੀਰ ਤੇਰਾ ਕਾਇਮ ਰਹੇ ਪਰ ਤੇਰੇ ਅੰਦਰ ਗੁਰੂ ਵਰਤਣ ਲੱਗ ਪਵੇ। ਤੂੰ ਸੇਵਕ ਬਣੇ ਤੇ ਤੇਰੇ ਵਿੱਚੋਂ ਸਵਾਮੀ ਦੀਆਂ ਝਲਕਾਂ ਪੈਣ ਲੱਗ ਪੈਣ। ਇਨਸਾਨੀ ਜਾਮਾ ਪਰਮਾਤਮਾ ਨੇ ਸਾਨੂੰ ਦਿੱਤਾ ਹੈ। ਸਾਡੀ ਅਖੀਰਲੀ ਮੰਜ਼ਿਲ ਗੁਰੂ ਤੇਗ ਬਹਾਦਰ ਜੀ ਦੇ ਆਪ ਬਚਨ ਪੜ੍ਹਦੇ ਹੋ, ਕਹਿੰਦੇ ਨੇ ਐਸ ਥਾਂ ਤੇ ਆ ਕੇ ਜਿਸ ਸਟੇਜ ਤੇ ਇਨਸਾਨ ਖਲੋਤਾ ਹੈ ਨਾ, ਜੇ ਤਾਂ ਪੈਰ ਅਗਾਂ ਨੂੰ ਪੱਟ ਗਿਆ ਇਨਸਾਨ ਤੋਂ ਭਗਵਾਨ ਕਾ ਰੂਪ ਬਣ ਸਕਦਾ ਹੈ, ਹਉਮੇ ਵਾਲਾ ਨਹੀਂ। ਤੇ ਜੇ ਕਿਤੇ ਪੈਰ ਥਿੜਕ ਗਿਆ ਕਹਿਣ ਲੱਗੇ ਇਨਸਾਨ ਤੋਂ ਹੈਵਾਨ ਬਣ ਸਕਦਾ ਹੈ। ਜੇ ਕਦਮ ਪੱਟ ਲਿਆ ਇਨਸਾਨ ਤੋਂ ਭਗਵਾਨ, ਤੇ ਜੇ ਕਰਮ ਕਦਮ ਥਿੜਕ ਗਿਆ ਸੱਚ ਜਾਣਿਓ ਇਨਸਾਨ ਤੋਂ ਹੈਵਾਨ। ਗੁਰੂ ਤੇਗ ਬਹਾਦਰ ਜੀ ਦੇ ਬਚਨ ਨੇ ਕਿ ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਇਹ ਹੈਵਾਨ ਹੈ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਤੇ ਜੇ ਇੱਕ ਕਦਮ ਅਗਾਂਹ ਪੱਟ ਲਿਆ ਤੇ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਜੇ ਘੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਕਹਿੰਦੇ ਨੇ ਉਸ ਵਿੱਚ ਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਜਿਹੜਾ ਸਹੀ ਅਰਥਾਂ ਵਿੱਚ ਸੇਵਕ ਬਣ ਕੇ ਸਵਾਮੀ ਦੇ ਚਰਨਾਂ ਵਿੱਚ ਜੁੜਿਆ ਰਿਹਾ। ਫਿਰ ਜਿਹੜੇ ਸੇਵਕ ਨੇ ਆਏ ਅਸੀਂ ਸਾਰੇ ਹਾਂ ਪਿਆਰਿਓ, ਸਫਲਤਾ ਸਾਰਿਆਂ ਦੇ ਕਰਮਾਂ 'ਚ ਨਹੀਂ ਹੁੰਦੀ। ਸਕੂਲ ਵਿੱਚ ਵਿਦਿਆਰਥੀ ਸਾਰੇ ਪੜ੍ਹਨ ਜਾਂਦੇ ਨੇ ਪਰ ਉੱਚੀਆਂ ਪਦਵੀਆਂ 'ਤੇ ਕੋਈ ਟਾਵੇਂ ਟਾਵੇਂ ਬੈਠਦੇ ਨੇ। ਸੰਸਾਰ ਇੱਕ ਸੰਗਰਾਮ ਹੈ, ਉਤਰੇ ਅਸੀਂ ਸਾਰੇ ਹਾਂ ਪਰ ਜ਼ਿੰਦਗੀ ਬਤੀਤ ਕਰਨ ਤੋਂ ਬਾਅਦ ਜ਼ਰੂਰੀ ਨਹੀਂ ਕਿ ਸਫਲਤਾ ਸਾਰਿਆਂ ਨੂੰ ਮਿਲ ਜਾਏ। ਭਾਈ ਗੁਰਦਾਸ ਜੀ ਦਾ ਇੱਕ ਪਵਿੱਤਰ ਅਮੋਲਕ ਬਚਨ ਹੁੰਦਾ, ਕਹਿੰਦੇ ਨੇ ਜ਼ਿੰਦਗੀ ਕਿਸੇ ਮੁਕਾਮ ਤੇ ਪਹੁੰਚਣ ਦਾ ਨਾਮ ਹੈ, ਜ਼ਿੰਦਗੀ ਕਿਤੇ ਰੂਹਾਨੀਅਤ ਦੀ ਤਰੱਕੀ ਕਰਨ ਦਾ ਨਾਮ ਹੈ। ਤੇ ਜੇ ਕੋਈ ਬੰਦਾ ਇਹ ਸੋਚੇ ਜਨਮ ਤੋਂ ਲੈ ਕੇ ਮੌਤ ਤੱਕ ਮੈਂ ਤੁਰਿਆ ਵਾਂ, ਬਸ ਮਰ ਗਿਆ ਤੇ ਮੇਰੀ ਕਹਾਣੀ ਖਤਮ ਹੋ ਗਈ, ਗੁਰਮਤ ਨੇ ਇਹਨੂੰ ਜ਼ਿੰਦਗੀ ਦਾ ਵਿਕਾਸ ਨਹੀਂ ਮੰਨਿਆ। ਜ਼ਿੰਦਗੀ ਦਾ ਵਿਕਾਸ ਤਾਂ ਹੈ ਕਿ ਇਨਸਾਨ ਕਿਸੇ ਟਿਕਾਣੇ ਤੇ ਲੱਗੇ। ਭਾਈ ਸਾਹਿਬ ਨੇ ਦੋ ਤਿੰਨ ਪ੍ਰਮਾਣ ਦਿੱਤੇ ਨੇ, ਕਹਿੰਦੇ ਨੇ ਭਾਵੇਂ ਬੰਦਾ 100 ਸਾਲ ਦੀ ਉਮਰ ਭੋਗ ਕੇ ਚਲਾ ਜਾਏ ਜੇ ਉਹਨੇ ਰੂਹਾਨੀਅਤ ਤਰੱਕੀ ਨਹੀਂ ਕੀਤੀ, ਸੱਚ ਜਾਣੋ ਜਿੱਥੋਂ ਤੁਰਿਆ ਸੀ ਉੱਥੋਂ ਵੀ ਪੈਰ ਥਿੜਕ ਜਾਂਦੇ। ਉਹਨਾਂ ਦਾ ਪਹਿਲਾ ਬਚਨ ਹੈ ਕਿ ਪੁਰਾਤਨ ਸਮੇਂ ਅਸੀਂ ਪਿੰਡਾਂ 'ਚ ਦੇਖਦੇ ਆਏ ਕਿ ਜਦੋਂ ਤੇਲ ਦੀ ਕਹਾਣੀ ਪਾਈ ਜਾਂਦੀ ਸੀ ਕੋਹਲੂ 'ਚ ਤੇ ਆਮ ਤੌਰ 'ਤੇ ਬਲਦ ਤੇਲ ਦੇ ਕੋਹਲੂ ਅੱਗੇ ਜੋਏ ਜਾਂਦੇ ਸਨ ਤੇ ਤੇਲੀ ਕੀ ਕਰਦਾ ਸੀ ਉਸ ਬਲਦ ਦੀਆਂ ਅੱਖਾਂ ਉੱਤੇ ਚਮੜੇ ਦਾ ਖੋਪਾ ਪਾ ਕੇ ਅੱਖਾਂ ਢੱਕ ਦਿੰਦਾ ਸੀ ਜਾਂ ਕੱਪੜੇ ਨਾਲ ਅੱਖਾਂ ਬੰਨ੍ਹ ਦੇਣੀਆਂ। ਇੱਕ ਵਾਰੀ ਬਲਦ ਨੂੰ ਤੋੜ ਦੇਣਾ ਤੇ ਉਹ ਬੈਲ ਸਾਰਾ ਦਿਨ ਕੋਹਲੂ ਦੇ ਚਾਰ ਚੁਫੇਰੇ ਘੁੰਮੀ ਜਾਂਦਾ ਹੈ, ਘੁੰਮੀ ਜਾਂਦਾ ਹੈ, ਤੇ ਬੈਲ ਸੋਚਦਾ ਹੈ ਕਿ ਆਖਰ ਅੱਜ ਸੁਬਾਹ ਤੋਂ ਮੇਰੇ ਮਾਲਕ ਨੇ ਮੈਨੂੰ ਤੋਰਿਆ ਹੈ, ਪਤਾ ਨਹੀਂ ਮੈਂ ਇਹਦੇ ਘਰ ਤੋਂ ਕਿਤਨੇ ਕੁ ਮੀਲ ਕਿਤਨੇ ਕੁ ਕੋ ਦੂਰ ਚਲਾ ਗਿਆ ਹੋਵਾਂਗਾ। ਤੁਰਿਆ ਬੈਲ ਵੀ ਖੈ, ਸਾਰਾ ਦਿਨ ਉਹ ਤੁਰਦਾ ਰਿਹਾ, ਪਰ ਜਦੋਂ ਸ਼ਾਮ ਨੂੰ ਤੇਲੀ ਨੇ ਬਲਦ ਦਾ ਖੋਪਾ ਅੱਖਾਂ ਤੋਂ ਲਾਇਆ, ਵਿਚਾਰਾ ਹੈਰਾਨ ਹੋ ਗਿਆ, ਜਿੱਥੋਂ ਸਵੇਰੇ ਤੁਰਿਆ ਸੀ ਸ਼ਾਮ ਨੂੰ ਵੀ ਬਲਦ ਉੱਥੇ ਹੀ ਖਲੋਤਾ। ਤੁਰਿਆ ਜ਼ਰੂਰ, ਪਰ ਮੰਜ਼ਿਲ ਕੋਈ ਨਹੀਂ, ਦੂਰੀ ਕੋਈ ਨਹੀਂ, ਟਿਕਾਣਾ ਕੋਈ ਨਹੀਂ। ਸਾਰਾ ਦਿਨ ਘੁੰਮਦਾ ਰਿਹਾ, ਪਰ ਘੁੰਮ ਕੇ ਫਿਰ ਉੱਥੇ ਹੀ ਖਲੋਤਾ ਰਿਹਾ ਜਿੱਥੋਂ ਚੱਲਿਆ ਸੀ। ਪਿਆਰਿਓ, ਜੇ ਆਪਾਂ ਇੰਨੀ ਜ਼ਿੰਦਗੀ ਵੀ ਲੰਘ ਜਾਏ, ਕੇਸ ਸਾਡੇ ਕਾਲਿਆਂ ਤੋਂ ਚਿੱਟੇ ਹੋ ਜਾਣ, ਤੇ ਜੇ ਮਨਾ ਤੇਰੇ ਅੰਦਰ ਦੀ ਕਾਲਖ ਨਹੀਂ ਗਈ, ਤਾਂ ਸੱਚ ਜਾਣੀ ਤੂੰ ਤੇਲੀ ਦੇ ਬਲਦ ਤੋਂ ਵੀ ਥੱਲੇ ਚਲਾ ਗਿਆ। ਬਲਦ ਤਾਂ ਘੱਟੋ ਘੱਟ ਉੱਥੇ ਖਲੋਤਾ ਕਿ ਜਿੱਥੋਂ ਚੱਲਿਆ ਸੀ, ਪਰ ਤੂੰ ਤਾਂ ਇੰਨੀ ਜ਼ਿੰਦਗੀ ਭੋਗਣ ਤੋਂ ਬਾਅਦ ਉੱਥੇ ਵੀ ਨਾ ਟਿਕ ਸਕਿਆ ਜਿੱਥੋਂ ਚੱਲਿਆ ਸੈ, ਕਿਉਂਕਿ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਗਾ। ਸਬਰ ਜ਼ਰੂਰ ਕੀਤਾ, ਪਰ ਮੰਜ਼ਿਲ ਕਾਹਦੀ? ਭਾਈ ਸਾਹਿਬ ਨੇ ਦੂਜਾ ਬਚਨ ਕਿਹਾ, ਕਹਿੰਦੇ ਨੇ ਇੱਕ ਇਨਸਾਨ ਦੇ ਨੇਤਰਾਂ ਦੀ ਜੋਤ ਖਤਮ ਹੋ ਗਈ, ਤੇ ਉਹ ਕਹਿੰਦਾ ਲਿਆਓ ਮੁੰਡਿਓ, ਮੈਂ ਆਪਣੇ ਹੱਥਾਂ ਨਾਲ ਹੋਰ ਕੁਝ ਨਹੀਂ ਤਾਂ ਵਾਣ ਰੱਸੀ ਵੱਟੀ ਜਾਂਦਾ। ਅੱਖਾਂ ਚੋਂ ਦਿਸਦਾ ਨਹੀਂ ਪਰ ਹੱਥਾਂ ਨਾਲ ਰੱਸੇ ਵੱਟੀ ਜਾਂਦਾ। ਇਕੱਲਾ ਬੈਠਾ, ਪਿੱਛੋਂ ਆਇਆ ਗਾਂ ਦਾ ਵੱਛਾ, ਉਹਨੇ ਵੱਟੇ ਹੋਏ ਰੱਸੇ ਨੂੰ ਆਪਣੇ ਮੂੰਹ ਚ ਪਾਇਆ, ਦੰਦਾਂ ਚਬਾਕ ਪਾ ਕੇ ਚਬਾ ਲਿਆ, ਤੇ ਸ਼ਾਮ ਤੱਕ ਰੱਸਾ ਵੱਟਣ ਵਾਲੇ ਦੇ ਹੱਥਾਂ ਤੇ ਨਿਸ਼ਾਨ ਪੈ ਗਏ, ਜ਼ਖਮ ਹੋ ਗਏ। ਮਨ ਨੇ ਕਿਹਾ ਅੱਜ ਤਾਂ ਪਤਾ ਨਹੀਂ ਕਿੰਨੀ ਕੁ ਲੰਮੀ ਰੱਸਾ ਵੱਟ ਦਿੱਤਾ ਹੋਣਾ, ਤੇ ਜਦੋਂ ਮਪਾਈ ਕਰ ਲੱਗੇ ਅੱਧਾ ਫੁੱਟ ਕਿ ਡੋਢ ਫੁੱਟ ਹੱਥ ਰੱਸਾ ਆਇਆ। ਉਹ ਕਹਿੰਦਾ ਹੱਦ ਹੋ ਗਈ, ਸਵੇਰ ਦਾ ਮੈਂ ਰੱਸਾ ਵੱਟਦਾ ਪਿਆ ਸਾਂ, ਰੱਸਾ ਗਿਆ ਕਿੱਥੇ? ਕਹਿਣ ਲੱਗੇ ਬਾਬਾ, ਅੱਖਾਂ ਨਾ ਹੋਣ ਕਰਕੇ ਹੱਥ ਰੱਸਾ ਵੱਟਦੇ ਰਹੇ, ਪਰ ਪਿੱਛੋਂ ਨਾਲ ਹੀ ਵੱਛਾ ਖਾਂਦਾ ਰਿਹਾ। ਉਹਦੇ ਹੱਥ ਕੀ ਆਇਆ? ਸਿਰਫ ਉਦਾਹਰਨ ਦਾ ਇੱਕ ਪੱਖ ਲੈਣਾ ਹੈ, ਰੱਸੇ ਵੱਟੇ ਪਰ ਪੱਲੇ ਕੁਛ ਨਾ ਪਿਆ। ਭਾਈ ਸਾਹਿਬ ਨੇ ਤੀਜਾ ਬਚਨ ਕੀਤਾ, ਕਹਿਣ ਲੱਗੇ ਮੀਂਹ ਪੈਣ ਤੋਂ ਪਹਿਲਾਂ ਹਾੜ ਦੇ ਮਹੀਨੇ ਵਿੱਚ ਲੂ ਚੱਲਣੀ, ਤੇ ਜਦੋਂ ਅਸੀਂ ਆਪਣੇ ਖੇਤਾਂ ਵਿੱਚ ਦੇਖਦੇ ਸਾਂ, ਅੱਜ ਤੁਸੀਂ ਇੱਥੇ ਦੇਖੋ, ਜਿਸ ਦਿਨ ਜ਼ਿਆਦਾ ਗਰਮੀ ਪਏ ਤੇ ਇੰਜ ਲੱਗਦਾ ਜਿਵੇਂ ਸੜਕ ਉੱਤੋਂ ਪਾਣੀ ਚਮਕਦਾ ਹੋਇਆ ਸਾਡੇ ਵੱਲ ਆ ਰਿਹਾ ਹੈ, ਪਰ ਅਸੀਂ ਭੁਲੇਖਾ ਨਹੀਂ ਖਾਂਦੇ, ਸਾਨੂੰ ਪਤਾ ਸੜਕ ਵਿੱਚੋਂ ਨਿਕਲਦੀ ਅੱਗ। ਪਰ ਮਿਰਗ ਨੂੰ ਭੁਲੇਖਾ ਪੈ ਗਿਆ, ਉਹ ਚਮਕਦੇ ਹੋਏ ਪਾਣੀ ਨੂੰ ਸਮਝ ਕੇ ਅਸਲੀਅਤ ਹੈ ਉਹ ਪਾਣੀ ਨਹੀਂ, ਅੱਗ ਸੀ ਜਿਹੜੀ ਧਰਤੀ ਤੇ ਪੈਂਦੀ ਏ, ਥੱਲਿਓ ਅੱਗ ਦੀਆਂ ਲਪਟਾਂ ਹੋਰ ਨਿਕਲਦੀਆਂ ਨੇ, ਜ਼ਮੀਨ ਤਪਦੀ ਏ, ਤੇ ਤਪਦੀ ਜ਼ਮੀਨ ਨੂੰ ਪਾਣੀ ਦੀਆਂ ਲਹਿਰਾਂ ਸਮਝ ਕੇ ਮਿਰਗ ਪਿਆਸ ਬੁਝਾਉਣ ਲਈ ਤੁਰਿਆ। ਸਾਰਾ ਦਿਨ ਮਾਰੂ ਥਾਲ ਵਿੱਚ ਦੌੜਦਾ ਰਿਹਾ, ਮਰ ਤਾਂ ਗਿਆ ਪਰ ਪਿਆਰਿਓ ਪਾਣੀ ਦੀ ਬੂੰਦ ਇੱਕ ਵੀ ਨਸੀਬ ਨਾ ਹੋਈ, ਕਿਉਂਕਿ ਜਿਹਦੇ ਪਿੱਛੇ ਦੌੜਿਆ ਉਹ ਪਾਣੀ ਹੈ ਹੀ ਨਹੀਂ ਸੀ। ਭਾਈ ਸਾਹਿਬ ਕਹਿੰਦੇ ਨੇ ਦੇਖੀ ਉਹ ਮਨਾ, ਕਿਤੇ ਤੇਰੀ ਹਾਲਤ ਉਸ ਬੈਲ ਵਰਗੀ ਨਾ ਬਣ ਜਾਏ ਕਿ ਜ਼ਿੰਦਗੀ ਦੇ ਇੰਨੇ ਸਾਲ ਤਾਂ ਲੰਘ ਗਏ ਪਰ ਮੰਜ਼ਿਲ ਕਿਹੜੀ ਮਿਲੀ? ਕਿਤੇ ਤੂੰ ਦੁਨੀਆਂ ਦੇ ਰੱਸੇ ਤਾਂ ਵੱਟਦਾ ਰਿਹਾ, ਪਰਿਵਾਰ ਲਈ ਬਹੁਤ ਕੁਛ ਕਮਾਇਆ, ਪਰ ਆਪਣੀ ਰੂਹ ਵਾਸਤੇ ਤਾਂ ਕੁਛ ਵੀ ਨਾ ਕਮਾਇਆ। ਤੂੰ ਉਸ ਮਿਰਗ ਤ੍ਰਿਸ਼ਨਾ ਦੀ ਤਰ੍ਹਾਂ ਇਹ ਹੀ ਕਹਿੰਦਾ ਰਿਹਾ ਕਿ ਇਸ ਸਾਲ ਨਹੀਂ ਅਗਲੇ ਸਾਲ ਅੰਮ੍ਰਿਤ ਛਕ ਲੈਣਾ, ਅਗਲੇ ਸਾਲ ਬਾਣੀ ਪੜ੍ਹਨੀ ਸ਼ੁਰੂ ਕਰ ਦੇਣੀ ਹੈ, ਆ ਚਾਰ ਕੁ ਦਿਨ ਰਹਿ ਗਏ ਨੇ, ਆਪਾਂ ਕਮਾਈ ਕਰਨ ਲੱਗ ਪੈਣਾ। ਦੇਖੀ ਮਿਰਗ ਕਦਮ ਕਦਮ ਬਲਦੀ ਅੱਗ ਨੂੰ ਪਾਣੀ ਸਮਝ ਕੇ ਭੱਜਦਾ ਰਿਹਾ, ਪਾਣੀ ਨਸੀਬ ਨਾ ਹੋਇਆ, ਅਖੀਰ ਤੇ ਖੁਦ ਉਹ ਮਰ ਗਿਆ। ਭਾਈ ਸਾਹਿਬ ਨੇ ਫਿਰ ਆਪਣੇ ਵਿੱਚ ਨਿਮਰਤਾ ਲਈ ਇੱਕ ਬਚਨ ਕਿਹਾ, ਕਹਿੰਦੇ ਨੇ ਵਾਹਿਗੁਰੂ ਜੀ, ਜਦੋਂ ਇਕਾਂਤ 'ਚ ਬਹਿਣਾ ਤੇ ਸੋਚਣਾ ਵਾ, ਜਿੱਥੇ ਜਾਣਾ ਸੀ ਉੱਥੇ ਤੇ ਗਿਆ ਨਹੀਂ, ਤੇ ਜਿੱਥੋਂ ਬਾਰੇ ਸੋਚਿਆ ਨਹੀਂ ਸੀ ਉਸ ਰਸਾਤਲ ਵਿੱਚ ਤਸ ਗਿਆ। ਭਾਈ ਸਾਹਿਬ ਦੇ ਬਚਨ ਨੇ, ਕਹਿਣ ਲੱਗੇ ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚੱਲਿਓ, ਨੈਣ ਉਗਰਤ ਵਹੀ ਠਾਓ ਹੀ ਠਿਕਾਨੋ ਹੈ, ਜੈਸੇ ਜੇਵਰੀ ਬਟਤ ਅੰਦਰੋ ਅਚਿੰਤ ਚਿੰਤ, ਖਾਤ ਜਾਤ ਬਛਰੋ ਟਟੋਰੋ ਪਛਤਾਨੋ ਹੈ, ਜੈਸੇ ਮਿਰਗ ਤ੍ਰਿਸ਼ਨਾ ਲੋ ਧਾਵੈ ਮਿਰਗ ਤ੍ਰਿਖਾਵੰਤ, ਆਵਤ ਨਾ ਸ਼ਾਂਤ ਭਰਮ ਭਰਮਤ ਹੈਰਾਨੋ ਹੈ, ਤੈਸੇ ਸੁਪਨੰਤਰ ਦਿਸੰਤਰ ਬਹਾਏ ਗਈ, ਗੁਰਮੁਖੋ ਪਹੁੰਚ ਨਾ ਸਕਿਓ ਤਾਂ ਜਹਾਂ ਮੋਏ ਜਾਨੋ। ਜਿੱਥੇ ਜਾਣਾ ਸੀ ਉੱਥੇ ਪਹੁੰਚ ਨਹੀਂ ਸਕਿਆ, ਫਿਰ ਗਿਆ ਕਿੱਥੇ? ਇੱਕ ਉਰਦੂ ਦਾ ਵਿਦਵਾਨ ਕਹਿੰਦਾ ਕੁਛ ਰੋਤੇ ਮੇਂ ਕੱਟ ਗਈ, ਕੁਛ ਆਹੋਂ ਮੇਂ ਕੱਟ ਗਈ, ਕੁਛ ਸੋਤੇ ਮੇਂ ਕੱਟ ਗਈ, ਕੁਛ ਗੁਨਾਹੋਂ ਮੇਂ ਕੱਟ ਗਈ, ਮੰਜ਼ਿਲ ਪੇ ਜਾਣੇ ਵਾਲੇ ਮੰਜ਼ਿਲ ਪੇ ਜਾ ਲਗੇ, ਰਾਹੇਂ ਬਦਲਨੇ ਵਾਲੋ ਕੀ ਰਾਹੋਂ ਮੇਂ ਕੱਟ ਗਏ। ਇਵੇਂ ਬੰਦੇ ਦੀ ਜ਼ਿੰਦਗੀ, ਸਾਰੀ ਜ਼ਿੰਦਗੀ। ਅਜੇ ਵੀ ਪੁੱਛੀ ਜਾਂਦਾ ਹੈ ਕਿ ਨਾਮ ਕਿਵੇਂ ਜਪੀਏ, ਬਾਣੀ ਕਿਵੇਂ ਪੜੀਏ। ਮੈਂ ਸੋਚਣਾ ਅਜੇ ਪੁੱਛੀ ਜਾਂਦਾ, ਮਨਾ ਤੁਰੇਗਾ ਕਿਹੜੇ ਵੇਲੇ? ਜੇ ਤੈਨੂੰ ਸਮਝ ਪੈ ਗਈ ਤੂੰ ਤੁਰ। ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਸ਼ੁਰੂਆਤ ਕੀਤੀ ਪਰਮ ਸੇਵਕ ਦੀ। ਕਹਿਣ ਲੱਗੇ ਦੇਖੋ ਅੱਜ ਕਮਾਈ ਕਰ ਕਰਕੇ ਸੇਵਕ ਉੱਥੇ ਪਹੁੰਚ ਗਿਆ, ਭਇਓ ਕਿਰਪਾਲ ਠਾਕੁਰ ਸੇਵਕ ਕੋ ਸਵਰੇ ਹਲਤ ਪੁਲਾਤਾ। ਸੇਵਕ ਉਸ ਥਾਂ ਤੇ ਪਹੁੰਚ ਗਿਆ ਜਿਹਨੂੰ ਬਾਬਾ ਜੀ ਨੇ ਬਾਣੀ ਚ ਕਹਿ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦਿਆ ਹੁਣ ਭਇਓ ਕਿਰਪਾਲ ਠਾਕੁਰ ਸੇਵਕ। ਸੇਵਕ ਵਿੱਚ ਤੇ ਸਵਾਮੀ ਵਿੱਚ ਕੋਈ ਅਭੇਦਤਾ ਨਹੀਂ, ਕੋਈ ਫਰਕ ਨਹੀਂ, ਵਾਹਿਗੁਰੂ ਉਹ ਇੱਕ ਨੇ। ਸਾਹਿਬ ਕਹਿਣ ਲੱਗੇ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜੋ ਜਲ ਤਰੰਗ ਉੱਠੈ ਬਹੁ ਭਾਂਤੀ, ਫਿਰ ਸਲ ਲੈ ਸਲ ਸਮਾਏ ਦਾ, ਸਵਾਮੀ ਸਮੁੰਦਰ ਹੈ ਤੇ ਸੇਵਕ ਲਹਿਰ ਹੈ, ਤੈਨੂੰ ਭੁਲੇਖਾ ਪੈ ਗਿਆ, ਸੇਵਕ ਵੱਖਰਾ ਤੇ ਸਵਾਮੀ ਵੱਖਰਾ। ਪਰ ਗਿਆਨਵਾਨ ਕਹਿੰਦਾ ਨਹੀਂ, ਦੋਨੋਂ ਇੱਕੋ ਹੀ, ਵੱਖ ਨਹੀਂ। ਹਜ਼ੂਰ ਨੇ ਬਾਣੀ ਚ ਕਿਰਪਾ ਕੀਤੀ ਸਵਾਮੀ ਤੇ ਸੇਵਕ ਦੀ ਅਭੇਦਤਾ। ਇੱਕ ਸ਼ਬਦ ਅਕਸਰ ਆਪ ਸਰਵਣ ਕਰਦੇ ਹੋ ਜਦੋਂ ਭੋਗ ਪੈਂਦੇ ਨੇ ਨਾ, ਤੇ ਕਈ ਸੱਜਣ ਉਹ ਸ਼ਬਦ ਪੜ੍ਹਦੇ ਨੇ ਕਿ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਉਹ ਸ਼ਬਦ ਮ੍ਰਿਤਕ ਨਾਲ ਸੰਬੰਧਿਤ ਨਹੀਂ। ਬਾਣੀ ਪੜ੍ਹਨ ਵਾਲੇ ਗੁਰਮੁਖਾਂ ਨੂੰ ਪਤਾ ਹੈ। ਵੈਸੇ ਖਿੰਨ ਵਿੱਚੋਂ ਨਿਕਲ ਕੇ ਬੇਨਤੀ ਕਰਾਂ, ਜਦੋਂ ਕਿਸੇ ਵੀ ਗਏ ਹੋਏ ਦਾ ਭਲਾ ਸੋਚਨੇ ਆ ਨਾ, ਉਦੋਂ ਉਹਨਾਂ ਨੂੰ ਇੱਕ ਅਰਦਾਸ ਕਰਿਆ ਕਰੋ ਕੀਰਤਨੀਏ ਗੁਰਸਿੱਖਾਂ ਨੂੰ ਕਿ ਬਾਬਾ ਜੀ ਭਾਈ ਸਾਹਿਬ ਜੀ ਉਹ ਬੇਨਤੀ ਦੇ ਸ਼ਬਦ ਪੜ੍ਹਿਓ, ਦਾਅਵੇ ਦੇ ਸ਼ਬਦ ਨਾ ਪੜ੍ਹਿਓ, ਬੇਨਤੀ ਦੇ ਸ਼ਬਦ ਪੜ੍ਹੋ। ਹੁਣ ਅਸੀਂ ਆਮ ਤੌਰ 'ਤੇ ਦੇਖਦੇ ਹਾਂ ਕਿ ਜਦੋਂ ਕੋਈ ਗੁਰਮੁਖ ਪਿਆਰਾ ਚਲਾ ਜਾਂਦਾ ਤਾਂ ਉਹ ਸ਼ਬਦ ਸ਼ੁਰੂ ਕਰ ਲੈਂਦੇ ਹਾਂ ਕਿ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ। ਸ਼ਬਦ, ਹਰ ਇੱਕ ਸ਼ਬਦ ਦੇ ਅੰਦਰ ਦੇ ਭਾਵ ਨੂੰ ਸਮਝੀਏ। ਉਹ ਬਾਣੀ ਪੜ੍ਹਨ ਵਾਲਾ, ਸਿਮਰਨ ਕਰਨ ਵਾਲਾ, ਗੁਰੂ ਗੁਰੂ ਜਪਣ ਵਾਲਾ, ਤੇ ਸ਼ਬਦ ਸ਼ੁਰੂ ਕਰ ਦਿੱਤਾ ਕਿ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਖੰਝ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ ਨਾਲ ਕਹਿਣਾ ਗੁਰਮੁਖ ਪਿਆਰਾ। ਤੁਸੀਂ ਕਦੀ ਇਸ ਸ਼ਬਦ ਦੇ ਸਲੋਕ ਦੀ ਡੂੰਘਾਈ 'ਚ ਜਾਓ। ਬਾਣੀ ਵਿੱਚ ਬਗਲਾ ਕਿਹਨੂੰ ਮੰਨਿਆ? ਗੁਰਮੁਖ ਨੂੰ ਮੰਨਿਆ। ਕਲੋਲਾਂ ਕੌਣ ਕਰਦਾ? ਗੁਰਮੁਖ ਕਰਦਾ। ਅਚਿੰਤ ਕਿਹਨੂੰ ਮੰਨਿਆ? ਜੇ ਇਸ ਸ਼ਬਦ ਦੀ ਹੋਰ ਗਹਿਰਾਈ 'ਚ ਜਾਈਏ, ਗੁਰੂ ਗ੍ਰੰਥ ਸਾਹਿਬ ਵਿੱਚ ਬਗਲਾ ਉਸ ਕਪਟੀ ਬੰਦੇ ਨੂੰ ਮੰਨਿਆ ਹੈ ਕਿ ਜਿਹੜਾ ਪਿਆਰੇ ਉਹ ਸਾਰੀ ਜ਼ਿੰਦਗੀ ਜ਼ਿੰਦਗੀ ਦੇ ਦਰਿਆ ਉੱਤੇ ਕੇਵਲ ਵਿਸ਼ੇ ਵਿਕਾਰਾਂ ਦੀ ਵਾਸ਼ਨਾ ਹੀ ਖਾਂਦਾ ਰਿਹਾ, ਉਹ ਐਸ਼ੋਸ਼ਲ 'ਚ ਕਲੋਲਾਂ ਕਰਦਾ ਰਿਹਾ, ਉਹਦੇ ਲਈ ਇਹ ਸ਼ਬਦ ਨਹੀਂ। ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਦਾ ਅਰਥ ਕੀ ਕਰਾਂਗੇ? ਕੇਲ ਦਾ ਅਰਥ ਨਾਮ ਨਹੀਂ ਹੋ ਸਕੇਗਾ, ਕਲੋਲਾਂ ਕਰਦਾ। ਕੇਲ ਕਰੇਂਦੇ ਖੰਝ ਨੂੰ ਅਚਿੰਤੇ ਬਾਜ ਪਏ, ਅਚਿੰਤੇ ਬਾਜ ਉਹਨੂੰ ਹੀ ਪੈਂਦੇ ਨੇ ਜਿਹਨੂੰ ਮੌਤ ਚੇਤੇ ਨਹੀਂ। ਤੇ ਪਿਆਰਿਓ, ਜਿਹੜਾ ਹਰ ਵਕਤ ਸੋਹਿਲਾ ਸਾਹਿਬ ਬਾਣੀ ਪੜ੍ਹਦਾ, ਨਾਮ ਜਪਦਾ, ਉਹ ਹਰ ਇੱਕ ਸਵਾਸ ਨੂੰ ਵੇਖ ਕੇ ਕਹਿੰਦਾ, ਹਰ ਜਪਦਿਆਂ ਖਿੰਨ ਢਿੱਲ ਨਾ ਕੀਜੀ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਹ ਆਵੇ ਕੇ ਨਾ ਆਵੇ ਨਾ। ਸ਼ਬਦ ਪੜ੍ਹਨੇ ਚਾਹੀਦੇ ਨੇ ਅਰਦਾਸ ਦੇ। ਰਾਖ ਲਿਹੋ ਹਮ ਤੇ ਬਿਗਰੀ, ਸ਼ਬਦ ਪੜ੍ਹਨੇ ਚਾਹੀਦੇ ਨੇ। ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗਤ ਇਹੀ। ਸ਼ਬਦ ਪੜ੍ਹਨੇ ਚਾਹੀਦੇ ਨੇ, ਜਿਉਂ ਜਾਣੋ ਤਿਉਂ ਰਾਖ ਹਰ ਪ੍ਰਭ ਤੇਰਿਆ। ਸ਼ਬਦ ਪੜ੍ਹਨੇ ਚਾਹੀਦੇ ਨੇ, ਲੇਖਾ ਕਤੈ ਨਾ ਛੁੱਟੀਐ ਖਿੰਨ ਖਿੰਨ ਭੁੱਲਣ ਖਾਰ। ਗੁਰਮੁਖੋ, ਅਰਦਾਸ ਕਹਿਣ ਤੋਂ ਪਹਿਲਾਂ ਕੀਰਤਨ ਅਰਦਾਸ ਹੀ ਬਣ ਜਾਏ, ਕੀਰਤਨ ਅਰਦਾਸ ਬਣ ਜਾਏ, ਉਹਦੇ ਲਈ ਬੇਨਤੀਆਂ ਕੀਤੀਆਂ ਜਾਣ ਤੇ ਸਤਿਗੁਰੂ ਵਿੱਚ ਵਰਤਦੇ ਨੇ। ਹਜ਼ੂਰ ਕਿਰਪਾਲੂ ਜੀ ਨੇ ਕਿਰਪਾਲਤਾ ਕੀਤੀ। ਇਹ ਸ਼ਬਦ ਵੱਲ ਆਵਾਂ ਕਿ ਸੇਵਕ ਤੇ ਸਵਾਮੀ ਦੀ ਅਭੇਦਤਾ ਕੀ ਹੈ। ਸ਼ਬਦ ਹੈ ਸੂਰਜ ਕਿਰਨ ਮਿਲੇ ਭਇਓ ਕਿਰਪਾਲ ਠਾਕੁਰ ਸੇਵਕ ਕੋ। ਸੂਰਜ ਕਿਰਨ ਮਿਲੇ जल का जल हुआ राम, ज्योति ज्योत रली संपूर्ण थी आराम। पूरे सारे हुंदे ने पर सवास पूरे हुंदे ने, आत्मक सफर किसी का पूरा नहीं जी हुंदा, कोई करोड़ां विचों एक अद्धा। ते असी शब्द भी अपने पिंडां च वरतदे रहे हां, जदों किसी की मौत होनी कि फलाना बंदा पूरा हो गया है, तो उस वेले मन च आउंदा एवें कही जाने पूरा हो गया है, इन्हें तो कदम एक भी नहीं सी पटिया, तो पूरा कितने हो जाना सी, ये तो खाली होके चला गया। पिछले दिन एक बेनती की थी, बच्चा जन्म लैंदा है, कभी उस एक घंटे के न्याणे के हथ देखियो, वो दोनों मिठिया मुठिया घुट के मीट लैंदा है। अम्मी ने कदा भी बच्चा ना निके निके हथ ने, ह्यूमन बींग किसी भी इंसान का बच्चा हो अपनियां मुठियां बंद करेगा, तो जो मौत होंदी है ना खोलन की लोड़ नहीं पैंदी, अपने आप ही पंजे खुल जाते हैं बहुतात विच। कदी सोचिए कि जमदे हुए की मुठ्ठी खोलीए फिर बंद हो जाती है, तो मरे हुए की खोलन की लोड़ नहीं पैंदी, खुद ही मुठियां खुल जांदियां। असल विच गुरु ने आउण ते जाण विच भी रब ने समझा दिता, बंदिया आ जड़ी जन्म वेले मुठ्ठी बांधे नू समझ लै, अजे सवास विच नहीं, अजे जिंदगी दे दिन तेरे कोल ने, अजे अवसर तेरे कोल है, ते जे इन्ने साल लंघ के भी कमाई कुछ नहीं कीती, ते मरे दिए पंजे खुले हुए देख के याद रखी, मुठ्ठी बंद करके आया सी ते हथ खोल के चल पिया, सब कुछ गवा की तुर पे। हजूर ने बाणी च कहा, जदों स्वामी अपने सेवक ते त्रुठिया, अज उन्हूं खीरली डिग्री मिली, जिन्हें हंकार ना किया, लालच ना किया, मोह ना किया, जिसने प्रीत की, भुख मिलिया, दुख मिलिया, सुख मिलिया, सब कुछ जर के इको क्या, बस दाता मेर करी मैनू अपने बुवे तो कदी ना तकी। एक उदाहरण सिख इतिहास च आउंदी है, प्यारियो जे अंदरों जर जांगे ना, क्योंकि कई बार असी कहने कि लो जी इन्नी कमाई करने वाले दुख क्यों, शब्द कई बार कहने भी जिन्ना नाम जपया आरे क्यों चल गए, बंद बंद क्यों कट्टे गए। कदी भांडे घड़न वाले नू देखियो, वो जो मिट्टी का भांडा बनांदा है ते अज्ञानी बंदा कहिंदा देखो इन्नी मेहनत करके भांडा तोड़न लगा, पर जे नू पुछियो भलिया जेनू तोड़ नहीं सी ते बनाया क्यों, कहन लगा तुहानू ऊपर वाला हाथ दिसदा पर तुसी दूजा हाथ नहीं देखिया, मैं थल्यो सहारा भी देई जाना, उपरों थापड़ रहे हैं। आ जिहड़ी जिंदगी विच दुख कलेश आउणा जां तशद्दुद होना, प्यारियो असी साडियां नजरां च दुख है, पर उन्हां कमाई वालियां नू पुछ के देखियो जिन्हां दे अंदर सुखमनी साहब गुरु का नाम गुरु की बाणी टिकी होवे, वह कहिंदे ने तुहानू सिर्फ बाहर दे आरे दिसदे ने पर अंदर वाली आत्मा नहीं दिसदी, कि गुरु तेग बहादुर अंदर वाली आत्मा ते अपना रस पै भरदे। इत्थे एक मैं उदाहरण इतिहास विचों देनी चाहना, अखीरली पदवी सेवक दी की है, जिहड़ा सब कुछ जर जाए पर जरना बड़ा मुश्किल है, हौमे टिकण कित्थे दिंदी है, मैनू इहने आ शब्द क्यों माड़ा किया, मैनू आ क्यों किया। इत्थे तां कई वारी मैं सोचना देश विच वी किसी बंदे नू मान लो कोई कीर्तनियां पहला फतेह ना बुलाए, ते प्रबंधक कई बार कहिंदा इस बंदे नू अकल नहीं, जदों मैं लंघिया मैनू पहला फतेह क्यों ना बुलाई, हंकार देखो फतेह ते भी खलोता है, पहला इन्हें पहल क्यों ना कीती। आओ उस सिख दे दर्शन करिए जिन्हें सब कुछ जरिया पर क्या सतगुरु अपने बूहे तो कदी तोड़ी ना। भाई फेरू तुसी सारे उन्हां बारे शायद जानदे होवोगे, गुरु खारै साहब तो उन्होंने बख्शीश मिली, घ्यो की फेरी लाने वाले असली नाम सी भाई संगत, घ्यो की फेरी लाण करके फेरू हो गया, ते गुरु हरै साहब ने तवा रीखी, पन्ने ने इहदी सेवा तो खुश होके कहा सी फेरू मम खीसा कर होए तेरा, जेब मेरी होवेगी खत तेरा होवेगी वरती। ते गुरु तेग बहादुर सच्चे पातशाह ने तो खुश होके दी सेवा तो शब्द कह दिता फेरू अज तो बाद खीसा भी तेरा ते हाथ भी तेरा। सेवक ते स्वामी दी अभेदता, क्योंकि बाणी जे सिद्धांत है ते एदे पिछे कमाई भी है, जे असी सोचिए भी बाणी कली है ते कमाण वाले कोई नहीं,
नहीं जे गुरु ग्रंथ साहिब जुगो जुग अटल कहने ते याद रखियो जुगो जुग अटल समरत गुरु दी हजूरी विच जुगो जुग अटल कमाई वाले सिख भी रहणगे पर वो अडंबर नहीं करदे ओ मॉडल बन के नहीं तुरदे वखावा नहीं करदे। गुरु कलगी वाले दा समा आया ते जदों मसंदां दी छांटी कीती गई ते हजूर कृपालू जी ने पुछया सारे मसंदां बारे कहन लगे महाराज नक्के देश तो भाई फेरू कदी नहीं आया ना दसवंद दी माया भेजी। हजूर ने हुक्म दिता सिखां नूं कि ओदियां मुश्कां बन के ओनू लियांदा जाए। जदों लैण गए सिख ते की देखिया बिरद बाबा भांडियां च खलोता लंगर दे भांडे पिया मांजे तन मिट्टी नाल भरिया लंगर दे भांडियां च खलोता उन्हां दा खियाना पिया। जने खने नू हर कोई टोक सकदा है पर जिदे अंदर गुरु वरत जाए उहदी अख च तां अख भी नहीं मिलाई जा सकदी। उन्हां दे मन च आया असीं बन के लिजांगे दे हथ फतेह बुलाई। बाबे फेरू ने पिया पुछया आओ किवें आयो ये गुरु नानक साहिब दा घर है जल पानी पहला जल पानी छको। उन्हां दीआं अखां भर रहीआं कहन लगे इस महापुरश नूं इको दम आप बर्तन लैके लंगर लैन चले गए। उन्होंने कहा सी धन गुरु गोबिंद सिंह जी दे घरों आए हैं। भाई फेरू इको दम उन्होंने चरण पकड़े मेरे प्रीतम दे देश तो आए हो मेरे प्यारे दे घरों आए हो की है मेरे लिए हुक्म। जदों उन्हें दसिया कि पिछे बाहां बन के लिया हस पै कहन लगे बड़ा दयालु है मेरा सतगुरु। उन्हें क्या हाथ होगी पिछे बाहां बननिया ते गुरु दयालु कहन लगे जे गुरु बाहां बनेगा ते जमदूत कदी नहीं बन सकेगा। जे गुरु बनन लगा है जमदूत ही की हस्ती उन्होंने बाहां ना बनिया पर भाई साहब पिछे करके बाहां आनंदपुर साहब तक गए। इनू कर्म कांड ना समझियो क्योंकि सिदक वालियां दी खेड आश्चर्य है। जदों आनंदपुर साहब दरबार विच गए भाई वीर सिंह होनी लिखते ने हजूर दे सामने जदों लिया फिर इन्हां बाहां छड़ के पिछों कढ के अपने दाड़े नूं हाथ नाल पकड़ लिया। सच्ची सरकार ने देखे हुण स्वामी ते सेवक दी अभेदता क्योंकि जे कमाई करदा अखीर ते गुरु ने त्रुटना नहीं। एक बच्चा पढ़ के आउंदा है चंगे नंबर लैके आउंदा है मां सीने नाल ला के रजदी नहीं ते जदों सिख कमाई करके जांदा मेरा गुरु नानक सीने नाल ला के रजदा नहीं। इहनू भावना ते नजरिए नाल तकियो दाड़ा पकड़िया ते नाल दे जदों मुंशी नूं पुछिया कि इस दा कदी हिसाब किताब देखो वही च उन्हें कहा महाराज कदी ना कोई आया ना कुछ दिता ना कुछ लिया। हजूर दे सामने खलोता ए बाबा एदियां अखां चो पानी सिमिया। हजूर ने नेत्र बंद कीते संगत खामोश सी बिल्कुल खामोश पता नहीं इस बाबे नाल इस बजुर्ग नाल की बनना है। हजूर ने नेत्र खोले इको दम सिंघासन तो उतरे ते भाई फेरू दे नेत्र बंद विच्चों नीर वगे हथां नाल दाड़ा पकड़िया अपनियां नाल। सतगुरु ने दाड़ा हथों छड़ा के कुट के सीने नाल ला के कहा मुंशी जी इहदे कागज ना फोलो क्योंकि इहदा हिसाब तां साडे अंदर दी वही ते लिखिया है। अंदर दा खाता की है अंदरों गुरु नाल जुड़िया है। हजूर कृपालू ने उत्थे पांच बख्शां दित्तियां ओ बख्शां कदी देखियो। गुरु कीआं साखियां एक किताब है सरूप दास कोशक दी उहदे च लिखिया भाई फेरू तेरी सच्ची दाढ़ी भाई फेरू तेरी सेवा गाढ़ी दूजा बचन कीता भाई फेरू तेरी सच्ची दाढ़ी भाई फेरू तेरी सेवा गाढ़ी भाई फेरू जग करनी सारी भाई फेरू जग तुलहा भारी अखीर ते बैराग चाह के कह लगे भाई फेरू तेरे तो सतगुर बलिहारी। हुण स्वामी दे नाल अभेदता किथे जा पहुंचा सिख पांच बख्शा के भाई फेरू तेरी सच्ची दाड़ी, भाई फेरू तेरी सेवा गाड़ी, भाई फेरू जग तुलहा भारी, भाई फेरू तेरी करनी सारी, भाई फेरू तेरे तो सतगुर बलिहारी, घुट के सीने न लाया। ते उथे भाई साहब ने एक रचना की, उन्हां दियां कुछ रचनावां पढ़न नूं मिलियां पुरानियां ग्रंथां विचों। प्यारा सिंह पद्म होना ने कोट कीतियां, भाई वीर सिंह होना लिखियां, परे दरबार च क्या तेरे तो सतगुर बलिहारी। फिर देखो सिख दी निम्रता, कहन लगे साडे सजना जी सानू तेरी मणी, साडा तेरे तो बिना सहारा केड़ा सजना सतगुरु, साडे सजना जी सानू तेरी मणी, निमाणिया दा तू मान सदावे साडी पी तांग तनी, तै जिया सानू होर ना कोई असी ढूंढी बनी बनी, तेरे वर्गा सतगुरु चढ़दे तो लेंदे तक कितों नहीं लभदा तेरे वर्गा दाता, तैं जिया सानू होर ना कोई असी ढूंढी बनी बनी। अखीरलियां तुकां सन फेरू जान सज्जन तो वारी, वारी तां भली बनी, अपने गुरु सज्जन तो अपने आप नूं कुर्बान कर दे। सतगुरु ने किन्ना वड्डा दर्जा दिता। गुरमुखो आप बाणी पढ़न वाले हो, बाणी तो बाहर निकल के नहीं, पर बाणी नूं अपनी ऐनक नाल कदी ना पढ़ियो, बेनती समझियो। मैं अज सुबह भी गुरमुख प्यारियां नाल बैठिया विचार चलदी सी, कदी भी गुरु ग्रंथ साहिब दियां तुकां नूं किसे दे अंदर नूं सट मारन लई ना वरतो, क्योंकि आपां गुरु के देनदार बन जांगे, क्योंकि सतगुर सभना दा भला मनाएंदा। गुरु दी दयालता, गुरु वर्गा कोई दयालू नहीं, सतगुरु तां इन्ने दयालू ने हाथ जोड़ के कहिंदे ने जगत जलंदा रख लै अपनी किरपा धार, जित द्वारा उभरै तित्तै लिखो उभार। स्वामी ते सेवक दी अभेदता, फिर ओदा आउणा सफल है। उन्हों गुरु जी ने कह कहन लगे खार हर जन दुई एक है, बिब विचार कछ नाहे, जल ते उपज तरंग ज्यों जल ही बिखै समाहे। उन्हों सतगुरु ने बाणी विच कृपालता करके कहा, कहन लगे नाम दे परमात्मा मैं तेरे नाल एक शर्त लाण आया हाँ। देखो दोनों शब्द पढ़ियो राग सारंग च पूरे जाके, मैं सिर्फ प्रमाण वजो अर्ज कर दिना। कहिंदे ने परमात्मा तेरे नाल अज मैं शर्त लानी है। की कहन लगे सेवक दे लक्षणा तो स्वामी दी झलक पैंदी है, ते स्वामी दियां रहमतां तो सेवक दा पता लग जांदा है। समर्थ गुरु जे विच वरतदा होवे ना, गुरु दियां सिफतां करके जदों कोई सिख नूं देखदा है ते जिहदे विच गुरु वरतदा है उहनूं समझ लग जांदी है सिख कोल किन्नी ताकत है। ते इन्नी ताकत जे कि जदों सिख साधना दी भट्ठी च तपदा है फिर इहने कोल इन्नी शक्ति हुंदी है दे नेड़े कोई नहीं टुक सकदा। सतगुरु नूं ना पुछिया सी महाराज, कई वारी सिख बचन बोलदे ने, सिखां ने पुछिया सतगुरु चोजी प्रीतम जी नूं कि असीं सुणने आ कि भाई लखू ने कहा कि आवां कच्चा रहणे पर ओह कच्चा रह गया, भाई लद्दा लै के आया भावें कहा गया पहला भी नहीं बख्शे जाणगे पर लद्दे भाई लद्दे दी गल ना मोड़ी गई, ए की माजरा। सतगुरु ने उत्थे बचन क्या कहन लगे कि याद रखियो सिख कमाई करके गुरु दे चरणा च इन्ना जुड़ जांदा है कि पानी तो बिना खेती मारी जाए ओनू पानी रख सकता है, पर जिन्हों पानी मारन ते आ जाए याद रखो ओनू कोई नहीं रख सकता। पानी तो बिना खेती सुके ते बच सकती है, ते पानी भी सुक जाए ओनू कौन मारेगा। कहन लगे गुरु दे मारियां नू सिख रख सकता है, पर जदों कमाई वाला कोई शब्द कह दे सेवक दा जीवन इतना उच्चा ओनू कोई भी नहीं रख सकता, ओही चाहे तां चाहे। फिर उते दूजा जिहड़ा प्रमाण दिता बड़ा ढुकवां सी, बलदे कोई कोले असी अपने हथ दी तली ते रखिए, ओह तां पंज मिंट इधर उधर रखे जा सकदे ने कोला भट्ठी दा, पर उन्हां कोलियां विच पए होए लोहे दे टुकड़े नूं जिहड़ा लाल सुरख होया है उहनूं एक सकिंट किते कोई चमड़ी नाल ला के देखे नाल ही चमड़ी नूं पट के रख देगा। कहन लगे जिवें भखदे होए कोले तां हथ ते रखे जा सकदे ने, ਪਰ ਭਖਦੇ ਹੋਏ ਕੋਲਿਆਂ ਵਿੱਚ ਗਰਮ ਹੋਏ ਲੋਹੇ ਨੂੰ ਕੋਈ ਟਿਕਾ ਨਹੀਂ ਸਕਦਾ। ਸੱਚ ਜਾਣੀ ਜਿਹੜਾ ਸੇਵਾ ਕਰਕੇ ਪਹੁੰਚਦਾ ਕਿਸੇ ਮੰਜ਼ਿਲ ਤੇ, ਉਹ ਇਸ ਤਰ੍ਹਾਂ ਜਿਵੇਂ ਭਖਦੇ ਹੋਏ ਕੋਲਿਆਂ ਵਿੱਚੋਂ ਲੋਹਾ ਗਰਮ ਹੋ ਗਿਆ ਹੈ, ਉਹਦੇ ਕੋਲ ਇੰਨੀ ਸਮਰੱਥਾ ਹੈ। ਨਾਮਦੇਵ ਜੀ ਦਾ ਇੱਕ ਬਚਨ ਆਉਂਦਾ ਹੈ ਕਿ ਸਵਾਮੀ ਤੇ ਸੇਵਕ ਦੀ ਅਭੇਦਤਾ, ਕਹਿਣ ਲੱਗੇ ਬਧੋ ਕੀ ਨਾ ਹੋੜ ਮਾਧੋ ਮੋਸਿਓ, ਮੇਰੇ ਨਾਲ ਸ਼ਰਤ ਲਾ, ਠਾਕੁਰ ਤੇ ਜਨ, ਜਨ ਤੇ ਠਾਕੁਰ ਖੇਲ ਪਰਿਓ ਹੈ, ਤੋਸ਼ਿਓ ਆਪਨ ਦਿਓ ਦਿਓਰਾ ਆਪਨ, ਆਪ ਲਗਾਵੈ ਪੂਜਾ, ਜਨ ਜਲ ਤੇ ਤਰੰਗ, ਤਰੰਗ ਤੇ ਹੈ ਜਲ ਕਹਿਣ ਸੁਣ ਕੋ ਦੂਜਾ। ਕਹਿਣ ਲੱਗੇ ਮੇਰੇ ਨਾਲ ਸ਼ਰਤ ਲਾ, ਪਰਮਾਤਮਾ ਤੇਰੇ ਵਿੱਚ ਤੇ ਤੇਰੇ ਭਗਤ ਚ ਕੋਈ ਅੰਤਰ ਨਹੀਂ, ਕਿਉਂ? ਕਹਿਣ ਲੱਗੇ ਜਦੋਂ ਸੇਵਕ ਨੂੰ ਵੇਖਨੇ ਆ ਤੇਰੀਆਂ ਝਲਕਾਂ ਪੈਂਦੀਆਂ ਨੇ, ਤੇ ਜਦੋਂ ਤੈਨੂੰ ਵੇਖਨੇ ਆ ਤੇ ਸੇਵਕ ਦੀ ਕਮਾਈ ਦਾ ਪਤਾ ਲੱਗਦਾ। ਮੇਰੇ ਮਾਲਕਾ ਇਹ ਤਾਂ ਇਸ ਤਰ੍ਹਾਂ ਖੇਡ ਰਚੀ ਬੈਠਾ ਜਿਵੇਂ ਪਾਣੀ ਤੇ ਪਾਣੀ ਦੀਆਂ ਲਹਿਰਾਂ। ਹੁਣ ਇਸ ਸ਼ਬਦ ਤੋਂ ਅਗਲਾ ਸ਼ਬਦ ਪੜ੍ਹਿਓ, ਉਹ ਸ਼ਬਦ ਵਿੱਚ ਭਗਤ ਨਾਮਦੇਵ ਜੀ ਦੇ ਕੀਤੇ ਹੋਏ ਪ੍ਰਸ਼ਨ ਦਾ ਉੱਤਰ ਹੈ। ਭਇਓ ਕਿਰਪਾਲ ਠਾਕੁਰ ਸੇਵਕੋ ਸਵਰੇ ਖਲਤ ਪਲਾਤਾ, ਧਨ ਸੇਵਕ ਸਫਲੋ ਆਇਆ। ਹੁਣ ਇੱਥੇ ਸ਼ਬਦ ਹੈ, ਕਹਿਣ ਲੱਗੇ ਦਾਸ ਅਨਿਨ ਮੇਰੋ ਨਿਜ ਰੂਪ। ਅਨਿਨ ਜਿਸ ਸੇਵਕ ਨੂੰ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਦਾ ਆਸਰਾ ਨਹੀਂ, ਕਹਿੰਦੇ ਅਨਿਨ ਸੇਵਕ ਮੇਰਾ ਰੂਪ ਹੈ। ਦਾਸ ਅਨਿਨ ਮੇਰੋ ਨਿਜ ਰੂਪ, ਦਰਸ਼ਨ ਨਿਮਖ ਤਾਪ ਤ੍ਰੇ ਮੋਚਨ ਪਰਸਤ ਮੂਰਖਤ ਕਰਤ ਗ੍ਰਹਿ ਕੂਪ, ਮੇਰੀ ਬਾਂਧੀ ਭਗਤ ਛੁਡਾਵੈ, ਬੰਧ ਹੈ ਭਗਤ ਨਾ ਛੂਟੈ ਮੋਹੇ, ਏਕ ਸਮੈ ਮੋਕੋ ਗਹਿ ਬੰਧ ਹੈ ਤੋ ਫੁਨ ਮੋਪੈ, ਜਵਾਬ ਨਾ ਹੋਏ। ਜਦੋਂ ਸੇਵਕ ਸਵਾਮੀ ਵਿੱਚ ਅਭੇਦ ਹੋ ਗਿਆ, ਉਹਨਾਂ ਬਾਰੇ ਫਿਰ ਗੁਰੂ ਜੀ ਨੇ ਕਿਹਾ ਹੁਣ ਭਾਂਡਾ ਭਰਿਆ ਗਿਆ, ਜੋ ਜਾਣੈ ਤਿਸ ਸਦਾ ਸੁਖ ਹੋਏ। ਭਇਓ ਕਿਰਪਾਲ, ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਹੈ ਸਵਾਓ, ਜਨ ਕਹਿ ਸੰਗ ਚਿਤ ਆਵੈ ਨਾਉ। ਪਰ ਉਹਨਾਂ ਤੇ ਜਿਨ੍ਹਾਂ ਤੇ ਭਇਓ ਕਿਰਪਾਲ ਠਾਕੁਰ ਸੇਵਕ, ਜਨ ਆਵਨ ਕਾ ਇਹ ਹੈ ਸਵਾਓ, ਜਨ ਕਹਿ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ। ਹੁਣ ਇਹ ਸੇਵਕ ਦੀ ਗੱਲ ਹੈ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਸੇ ਸੇਵਕ ਲਈ ਗੁਰੂ ਜੀ ਨੇ ਬਾਣੀ ਚ ਬਚਨ ਕੀਤੇ ਕਿ ਜਾਂ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਂਕੀ ਕਮੀਆਂ, ਜਾਂ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਸੇਵਕ ਕੀ ਓੜਕ ਨਿਭੀ ਪ੍ਰੀਤ, ਜਾਂ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁੱਖ ਦਰਦ ਭ੍ਰਮ ਤਾਂ ਕਾ ਭਾਗੀ। ਉਹਦੇ ਵਿੱਚ ਇੱਕ ਬਚਨ ਹੁੰਦਾ, ਜਾਂ ਕਾ ਕਹਿਆ ਦਰਗੈ ਚੱਲੈ, ਸੋ ਕਿਸ ਕੋ ਨਦਰ ਲੈ ਆਵੈ ਤਲੈ। ਉਹ ਸੇਵਕ ਹੈ ਸੱਚਾ ਅਮਰ, ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ, ਸੱਚਾ ਸੁਖ ਸੱਚੀ ਵਡਿਆਈ, ਜਿਸ ਕੇ ਸੇ ਤਿੰਨ ਜਾਤੇ। ਉਹ ਸੇਵਕ ਨੂੰ ਗੁਰੂ ਕਹਿੰਦਾ, ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਖਰਸਿਓ ਲੈਨ ਮਿਲਾਏ। ਉਹਨਾਂ ਸੇਵਕਾਂ ਨੂੰ ਗੁਰੂ ਜੀ ਨੇ ਕਿਹਾ, ਆਪਣੇ ਸੇਵਕ ਕੀ ਆਪੇ ਰੱਖ ਹੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ, ਤਾਂ ਤਾਂ ਉਠਤਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹਿ ਠਾਕੁਰ ਪੈ ਸੇਵਕ, ਤਤਕਾਲ ਹੋਇਆਵੈ ਭਇਓ ਕਿਰਪਾਲ ਠਾਕੁਰ ਸੇਵਕ ਕੋ। ਜਿਸ ਉੱਤੇ ਮਾਲਕ ਮੇਰ ਕਰਦਾ, ਅਖੀਰਲੀ ਸੇਵਕ ਦੀ ਪਰਮ ਅਵਸਥਾ ਹੈ ਕਿ ਜਿਉਂਦੇ ਜੀ ਸਵਾਮੀ ਵਿੱਚ ਅਭੇਦ ਹੋ ਜਾਣਾ, ਜਿਉਂਦੇ ਜੀ ਮਾਲਕ ਵਿੱਚ ਲੀਨ ਹੋ ਜਾਣਾ। ਪਰ ਇਹ ਤਾਂ ਕੋਈ ਹੋਵੇਗਾ ਜਿਹੜਾ ਪਹਿਲਾਂ ਜਿਤਨੇ ਸੀ ਵਿਚਾਰੇ ਬਚਨ ਨੇ ਉਹਨਾਂ ਨੂੰ ਕਮਾਏਗਾ, ਐਵੇਂ ਨਹੀਂ। ਕਿਉਂਕਿ ਸ਼ਬਦ ਕੋਈ ਵਰਤ ਲਏ, ਮੈਂ ਸੇਵਕ ਮੈਂ ਦਾਸ, ਇਸ ਤਰ੍ਹਾਂ ਨਹੀਂ। ਸੇਵਕ ਤਾਂ ਉਹ ਜਿਹਦੇ ਵਿੱਚ ਸਵਾਮੀ ਆਪ ਵਰਤ ਕੇ ਆਪਣੀ ਕਿਰਪਾ ਵਰਤਾ ਦੇ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੇ ਪਿਆਰਿਓ, ਸਾਨੂੰ ਸਾਰਿਆਂ ਨੂੰ ਸਮਤ ਬਖਸ਼ੇ, ਅਸੀਂ ਆਤਮਕ ਵਿਕਾਸ ਵੱਲ ਤੁਰੀਏ। ਸਰੀਰ ਢਲਦਾ ਪਿਆ ਹੈ ਅਤੇ ਜੇ ਮਨ ਨਾਮ ਨਾਲ ਨਾ ਜੁੜਿਆ, ਮਨ ਵਿਕਾਰਾਂ 'ਚ ਗਲਦਾ ਪਿਆ ਹੈ। ਢਲਦੇ ਹੋਏ ਸਰੀਰ ਨਾਲ ਇਸ ਮਨ ਨੂੰ ਅਗਾਂਹ ਲੈ ਕੇ ਤੁਰੀਏ। ਜੇ ਅਸੀਂ ਬੰਦਗੀ ਸਿਮਰਨ ਅਤੇ ਗੁਰੂ ਦੇ ਸ਼ਬਦ ਵਿੱਚ ਆਪਣੇ ਆਪ ਨੂੰ ਜੋੜਾਂਗੇ, ਫਿਰ ਕਦੀ ਥਿੜਕਾਂਗੇ ਨਹੀਂ, ਕਦੀ ਉੱਕਾਂਗੇ ਨਹੀਂ, ਕਦੀ ਥੋੜਾ ਥੋੜ ਨਹੀਂ ਆਵੇਗੀ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ ਆਪ ਸਮੂਹ ਸਾਧ ਸੰਗਤ ਦਾ ਅਤੇ ਸੱਚੀ ਸਰਕਾਰ ਧੰਨ ਗੁਰੂ ਅਰਜੁਨ ਦੇਵ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਇੱਕ ਸਬੱਬ ਬਣਾਇਆ ਆਪ ਸੰਗਤਾਂ ਦੇ ਦਰਸ਼ਨ ਕਰਨ ਲਈ। ਮੈਂ ਇੱਕ ਦੋ ਬੇਨਤੀਆਂ ਕਰਨੀਆਂ ਨੇ, ਟਿੱਕ ਕੇ ਸਰਵਣ ਕਰਿਓ। ਭਾਵਾਂ ਰੁਝੇਵੇਂ ਬਹੁਤ ਜ਼ਿਆਦਾ ਨੇ, ਪਰ ਗੁਰਮੁਖ ਪਿਆਰੇ ਭਾਈ ਕੁਲਦੀਪ ਸਿੰਘ ਜੀ ਹੋਣੀ, ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਹੋਣੀ ਸਮੂਹ ਪ੍ਰਬੰਧਕ ਵੀਰ, ਇਹਨਾਂ ਦਾ ਹੁਕਮ ਸੀ ਕਿ ਜ਼ਰੂਰ ਗੁਰੂ ਸੰਗਤ ਦੇ ਦਰਸ਼ਨ ਕਰਨ ਆਓ। ਅਤੇ ਗੁਰੂ ਜੀ ਨੇ ਬਹੁਤ ਐਤਕੀ ਕਿਰਪਾ ਕੀਤੀ, ਕਿਉਂਕਿ ਕਥਾ ਦਾ ਮਤਲਬ ਕੇਵਲ ਰੋਜ਼ੀ ਨਹੀਂ। ਜੇ ਕਥਾ ਕਰਦਿਆਂ ਕਥਾ ਅਤੇ ਸਰੋਤੇ ਦਾ ਅੰਦਰ ਸਿਮਰ ਚ ਨਹੀਂ ਚੱਲਦਾ ਪਿਆ, ਮੇਰਾ ਖਿਆਲ ਫਿਰ ਕਿਤੇ ਨਾ ਕਿਤੇ ਕਮੀ ਜ਼ਰੂਰ ਖੜਕਦੀ ਹੈ। ਉਹ ਆਪ ਜੀ ਨੇ ਕਿਰਪਾ ਕੀਤੀ ਅਤੇ ਇਹਨਾਂ ਪ੍ਰਬੰਧਕ ਵੀਰਾਂ ਦਾ, ਨੌਜਵਾਨਾਂ ਦਾ, ਜਿਨ੍ਹਾਂ ਨੇ ਦੇਖੋ ਆਪਣੇ ਹੱਥੀਂ ਸੇਵਾ ਪੈ ਕਰਦੇ ਨੇ, ਅਤੇ ਇੱਕ ਨਵੀਂ ਰੋਸ਼ਨੀ ਤੁਹਾਨੂੰ ਮਿਲਦੀ ਪਈ ਹੈ। ਭਾਵੇਂ ਕੋਈ ਜ਼ਬਾਨ ਬੰਦ ਕਰਕੇ ਰੱਖੇ, ਭਾਵੇਂ ਬੋਲ ਕੇ ਕਹੇ, ਜਦੋਂ ਕੋਈ ਨੀਯਤ ਰਾਸ ਕਰਕੇ ਤੁਰਦਾ ਹੈ ਤਾਂ ਯਾਦ ਰੱਖਿਓ ਗੁਰੂ ਉਹਦੇ ਪਾਸ ਰਹਿੰਦਾ ਹੈ। ਨੀਯਤ ਰਾਸ ਅਤੇ ਗੁਰੂ ਬਿਲਕੁਲ ਪਾਸ, ਅਤੇ ਜੇ ਨੀਯਤ ਖੋਟੀ ਹੋ ਜਾਏ, ਸੰਗਤ ਨਾਲ ਝੂਠ ਬੋਲਿਆ ਜਾਏ, ਫਿਰ ਇੱਕ ਖਿਣ ਦੇ ਵਿੱਚ ਅੰਦਰ ਖਿੰਡ ਜਾਂਦੇ ਨੇ। ਇੱਕ ਅਰਦਾਸ ਕਰਿਓ, ਇਹ ਤੁਹਾਡੇ ਬੱਚੇ ਨੇ। ਸਤਿਗੁਰੂ ਕਲਗੀ ਵਾਲੇ ਨੇ ਇੱਕ ਬਚਨ ਕਿਹਾ ਸੀ, ਭਾਵੇਂ ਇਤਿਹਾਸ ਦਾ ਬਚਨ ਨੇ, ਜਿਸ ਵੇਲੇ ਬਾਬਾ ਜੁਝਾਰ ਸਿੰਘ ਨੇ ਆਗਿਆ ਮੰਗੀ, ਸੱਚੇ ਪਿਤਾ ਜੀ ਬਾਈ ਸੇ ਵਿਛੜ ਕਰ ਖਮੇ ਜੀਣਾ ਨਹੀਂ ਆਤਾ, ਖਾਣਾ ਨਹੀਂ ਸੋਨਾ ਨਹੀਂ ਪੀਣਾ ਨਹੀਂ ਭਾਤਾ, ਅਤੇ ਸਤਿਗੁਰੂ ਨੇ ਕਿਹਾ ਬੇਟਾ ਹਮਨੇ ਹੀ ਕਹਾ ਥਾ ਬਾਪ ਕੋ ਜਾਂ ਦੀਜੈ ਧਰਮ ਪਰ, ਲੋ ਕਹਿਤੇ ਹੈ ਅਬ ਆਪ ਕੋ ਜਾਂ ਦੀਜੈ ਧਰਮ ਪਰ। ਉੱਥੇ ਸੀਤਲ ਸਾਹਿਬ ਨੇ ਇੱਕ ਗੱਲ ਕਹੀ, ਭਾਵੇਂ ਉਹਨਾਂ ਦੇ ਖਿਆਲਾਤ ਨੇ, ਕਹਿਣ ਲੱਗੇ ਚੋਜੀ ਪ੍ਰੀਤਮ ਨੇ ਪੁੱਤਰ ਨੂੰ ਆਪ ਆਉਂਦਿਆਂ ਦੇਖ ਕੇ ਕਿਹਾ ਲਾਲ ਜੀ ਅੱਜ ਬਿਨਾਂ ਮੇਰੀ ਆਵਾਜ਼ ਮਾਰਨ ਤੋਂ ਆਇਆ ਹੈ, ਜਦੋਂ ਵੀ ਕੌਮ ਵਿੱਚ ਖੜੋਤ ਦਿਸੇਗੀ ਤਾਂ ਤੇਰੇ ਵਰਗੇ ਨੌਜਵਾਨ ਛਾਲਾਂ ਮਾਰ ਕੇ ਕੌਮ ਦੇ ਅੱਗੇ ਆਇਆ ਕਰਨਗੇ। ਭਾਵੇਂ ਉਹਨਾਂ ਦੇ ਖਿਆਲਾਤ ਸਨ, ਪਰ ਇਹਦੇ ਵਿੱਚ ਕੋਈ ਅਤ ਕਥਨੀ ਨਹੀਂ, ਬਾਣੀ ਨਾਲ ਜੁੜੇ ਨੇ। ਸਤਿਗੁਰੂ ਕਰੇ ਇਹਨਾਂ ਨੂੰ ਆਤਮ ਰੰਗ ਹੋਰ ਚੜ੍ਹੇ, ਅਤੇ ਇਹ ਆਪ ਸੰਗਤ ਨੇ ਮਾਈ ਬਾਪ ਬਣ ਕੇ ਨਾ ਇਹਨਾਂ ਲਈ ਅਰਦਾਸਾਂ ਕਰਿਓ, ਕਿਉਂਕਿ ਜ਼ਿੰਦਗੀ ਦਾ ਕੋਈ ਪਤਾ ਨਹੀਂ। ਮੈਂ ਅਕਸਰ ਕਹਿੰਦਾ ਹੁੰਦਾ ਭਾਵੇਂ ਸਟੇਜਾਂ ਲਈ, ਕਿਸੇ ਬਾਬੇ ਬਾਬਾ ਜੀ ਲਈ, ਕਿਸੇ ਗ੍ਰੰਥੀ ਲਈ, ਕਿਸੇ ਕੀਰਤਨੀ ਲਈ ਭਾਵੇਂ ਬਹੁਤ ਕੁਝ ਬੋਲਿਆ, ਨਹੀਂ ਜੇ ਅਸੀਂ ਉਹਦੇ ਕੁਝ ਦੇਣਾ ਵੀ ਚਾਹੁੰਦੇ ਉਹਦੇ ਲਈ ਅਰਦਾਸ ਕਰੀਏ। ਇੱਕ ਸੱਜਣ ਕਹਿੰਦਾ ਕੋਈ ਸੰਤ ਤੁਰੇ ਆਉਂਦੇ ਸਨ, ਅੱਗੋਂ ਸ਼ਰਾਬੀ ਆਵੇ, ਉਹ ਸ਼ਰਾਬੀ ਕਦੀ ਖੱਬੇ ਨੂੰ ਥਿੜਕੇ ਸੱਜੇ ਨੂੰ ਥਿੜਕੇ, ਉਹ ਸੰਤ ਜੀ ਨੇ ਆਪਣੀ ਅਧਿਆਤਮਿਕਤਾ ਦਾ ਪ੍ਰਭਾਵ ਪਾਉਣ ਲਈ ਕਹਿਣ ਲੱਗੇ ਮੁੰਡਿਆ ਸੰਭਲ ਕੇ ਤੁਰ, ਪੈਰ ਤਿਲਕ ਗਿਆ ਡਿੱਗ ਪਿਓ ਅਤੇ ਗਿੱਟੇ ਗੋਡੇ ਟੁੱਟ ਜਾਣਗੇ। ਉਹ ਸ਼ਰਾਬੀ ਸਾਹਮਣੇ ਖਲੋ ਕਹਿੰਦਾ ਬਾਬਾ ਜੀ ਤੁਸੀਂ ਵੀ ਸੰਭਲ ਕੇ ਤੁਰਿਓ, ਮੈਂ ਡਿੱਗ ਪਿਆ ਅਤੇ ਗਿੱਟੇ ਗੋਡੇ ਟੁੱਟ ਜਾਣੇ, ਤੁਸੀਂ ਡਿੱਗ ਪਏ ਅਤੇ ਜਿਹੜੇ ਪਿਛਲੇ ਤੁਰੇ ਆਉਂਦੇ ਨੇ ਸਾਰੇ ਮਰ ਜਾਣੇ ਜੇ। ਤਿਲਕਣਬਾਜ਼ੀ ਇਹ ਸੰਸਾਰ, ਕੋਈ ਪਤਾ ਨਹੀਂ। ਬਸ ਇਹਦੇ ਲਈ ਅਰਦਾਸ ਸੀ, ਇਹ ਸਤਿਗੁਰੂ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਔੜ। ਸਤਿਗੁਰੂ ਕਿਰਪਾ ਕਰੇ ਇਹਨਾਂ ਸਮੂਹ ਵੀਰਾਂ ਦਾ ਧੰਨਵਾਦ, ਅਤੇ ਆਪ ਸੰਗਤ ਦਾ ਕੋਟਾਨ ਕੋਟ ਸ਼ੁਕਰ ਜਿਹੜੇ ਇੰਨੇ ਦਿਨ ਨਿਰੰਤਰ ਆਪ ਨੇ ਟੇਕ ਕੇ ਸੁਣਿਆ। ਅਰਦਾਸ ਕਰਿਓ ਸਤਿਗੁਰੂ ਜੋ ਸਟੇਜ 'ਤੇ ਕਹਿੰਦੇ ਕਿਣਕਾਂ ਮਾਤਰ ਕਮਾਨ ਦੀ ਦਾਤ ਬਖਸ਼ ਦੇ, ਇਹ ਸੰਗਤ ਅਰਦਾਸ ਕਰੇ ਅਤੇ ਤਾਂ ਹੈ। ਆਪ ਸਭ ਦਾ ਬਹੁਤ ਬਹੁਤ ਧੰਨਵਾਦ, ਯਤਨ ਕਰੋ ਆਪਾਂ ਸਿਰ ਜੋੜ ਬੈਠੀਏ, ਕਿਉਂਕਿ ਕਈ ਗੱਲਾਂ ਐਸੀਆਂ ਨੇ ਭਾਵੇਂ ਆਪਾਂ ਸਟੇਜ ਤੋਂ ਨਹੀਂ ਕਰਦੇ, ਤੁਸੀਂ ਇੱਥੇ ਬੈਠੇ ਹੋ, ਗਿਆਨੀ ਜੀ ਹੁਣੀ ਬੈਠੇ ਨੇ, ਪੰਜਾਬ ਦਾ ਇਹਨਾਂ ਨੂੰ ਪਤਾ ਹੈ, ਹਾਲਾਂਕਿ ਮੈਨੂੰ ਇਹ ਗੱਲ ਇੱਥੇ ਕਹਿਣੀ ਵੀ ਨਹੀਂ ਚਾਹੀਦੀ, ਸਮੱਸਿਆ ਉੱਥੋਂ ਦੀ ਹੈ। ਤੁਸੀਂ ਘਰ ਛੱਡ ਕੇ ਆ ਚੁੱਕੇ ਹੋ, ਜ਼ਮੀਨਾਂ ਵੇਚ ਵੇਚ ਕੇ ਆਈ ਜਾਂਦੇ ਹੋ, ਪੰਜਾਬ ਨੂੰ ਆਪਣਾ ਘਰ ਕਹਿੰਦੇ ਹੋ, ਕੱਲ੍ਹ ਨੂੰ ਉੱਥੇ ਕਿਹੜਾ ਆਪਣਾ ਸਾਨੂੰ ਲੱਭੇਗਾ। ਅਸਲੀਅਤ ਹੈ ਨਿਆਣਾ ਸਾਡਾ ਉਂਝ ਇੱਕ ਇੱਕ ਦੋ ਦੋ ਵੇ, ਇਹਨੂੰ ਹੁਣ ਫਿਰਕਾ ਪ੍ਰਸਤੀ ਨਾ ਸਮਝਿਓ, ਇਹ ਸਾਡੀ ਸਮੱਸਿਆ ਹੈ। ਉਹ ਇੱਕ ਇੱਕ ਜਿਹੜਾ ਉਹ ਇੰਨਾ ਵਿਗੜ ਚੁੱਕਾ ਉੱਥੇ, ਉਹ ਮਾਂ ਬਾਪ ਨੂੰ ਬਲੈਕਮੇਲ ਕਰਦਾ ਮੈਂ ਮਰ ਜੂੰਗਾ ਜੇ ਕਾਰ ਨਾ ਲੈ ਕੇ ਦਿੱਤੀ, ਮੈਂ ਇਉਂ ਕਰ ਲੂੰਗਾ, ਮੋਹ ਦੇ ਮਾਰੇ ਲੋਕ ਫਿਰ ਉਹਦੇ ਉਹਦੇ ਪਿੱਛੇ ਭੱਜਦੇ ਨੇ। ਦੇਖੋ ਆਪਣੇ ਅਤੀਤ ਵੱਲ ਝਾਤੀ ਮਾਰੋ, ਉੱਥੇ ਬੱਚੇ, ਉੱਥੇ ਨੌਜਵਾਨ, ਪਿੰਡਾਂ ਦੀ ਹਾਲਤ ਬਜ਼ੁਰਗ ਦੇਖ ਕੇ ਆਏ ਆ ਅਤੇ ਆਪਣੇ ਹੱਥੀਂ ਸੇਵਾ ਕਰੋ ਚੱਲ ਕੇ। ਜੇ ਕੋਈ ਕਹਿ ਵੀ ਫਲਾਣਾ ਮੈਂ ਬਾਬਾ ਆਇਆ ਮੈਂ ਗ੍ਰੰਥੀ ਆਇਆ ਮੇਰੇ ਰਾਹੀਂ ਤੁਸੀਂ ਇੰਨਾ ਕੁਝ ਘੱਲੋ, ਤੁਸੀਂ ਬਹੁਤ ਕੁਛ ਉੱਤੇ ਘੱਲਿਆ। ਆਪਣੇ ਆਪਣੇ ਅੰਦਰ ਨੂੰ ਪੁੱਛ ਕੇ ਦੇਖੋ ਇੰਨਾ ਕੁਝ ਘੱਲਿਆ ਅਤੇ ਸਹੁਰਿਆ ਕਿਉਂ ਨਾ ਕੁਛ। ਉਹ ਸਾਡਾ ਆਪਣਾ ਫਰਜ਼ ਬਣਦਾ, ਆਪਣੇ ਆਪਣੇ ਤੁਹਾਡੇ ਪਿੰਡ ਨੇ, ਅਤੇ ਜੇ ਆਪਣੇ ਆਪਣੇ ਪਿੰਡ ਵਿੱਚ ਹੀ ਦੋ ਚਾਰ ਬੰਦੇ ਚੁਣ ਲਓ, ਇੱਕ ਮੰਨ ਲਓ ਨਿਆਣਾ ਗਰੀਬ ਹੈ, ਉਹਨੂੰ ਰੱਬ ਨੇ ਲਿਆਕਤ ਬੜੀ ਦਿੱਤੀ ਏ ਪਰ ਉਹਦੇ ਕੋਲ ਪੜ੍ਹਾਈ ਦਾ ਖਰਚਾ ਨਹੀਂ, ਕਿਸੇ ਦਾ ਵਿੱਚ ਵਿਚੋਲਾ ਦਲਾਲ ਪਾਉਣ ਦੀ ਲੋੜ ਨਹੀਂ। ਚੁੱਪ ਕਰਕੇ ਕਹੋ ਬੇਟਾ ਪੜ੍ਹ, ਤੂੰ ਖਰਚਾ ਮੈਂ ਦਿਆਂਗਾ, ਨਾਲ ਸਿੱਖੀ ਦੀ ਗੱਲ ਕਰੋ। ਜਿਸ ਦਿਨ ਕਿਤੇ ਆਈ ਪੀ ਐੱਸ ਪੀ ਸੀ ਐੱਸ ਕਿਤੇ ਵੱਡਾ ਔਫਿਸਰ ਬਣੇਗਾ ਨਾ, ਸਮਝਿਓ ਫਿਰ ਗੁਰੂ ਗੋਬਿੰਦ ਸਿੰਘ ਕਿੰਨੇ ਕੁ ਤਰੁੱਠਣਗੇ। ਇਹ ਜ਼ਰੂਰਤ ਹੈ ਸਮੇਂ ਦੀ, ਸਤਿਗੁਰੂ ਕਿਰਪਾ ਕਰੇ ਉਸ ਬਾਰੇ ਜ਼ਰੂਰ ਸੋਚਿਓ, ਕਿਉਂਕਿ ਜਿਹਨੂੰ ਕਦੀ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਪੰਜਾਬ ਨਾ ਹਿੰਦੂ ਦਾ ਨਾ ਮੁਸਲਮਾਨ ਦਾ, ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ। ਉਹ ਗੁਰਾਂ ਦੇ ਨਾਂ 'ਤੇ ਜਿਉਣ ਵਾਲਾ ਪੰਜਾਬ, ਉਸ ਵੱਲ ਜ਼ਰੂਰ ਆਪਣੇ ਆਪਣੇ ਪਿੰਡ ਵਿੱਚ, ਕਿਉਂਕਿ ਆਪਾਂ ਆਪਣੇ ਤੋਂ ਸ਼ੁਰੂ ਕਰੀਏ, ਚੋਖਾ ਨਹੀਂ ਅਸੀਂ ਕੁਝ ਕਰ ਸਕਦੇ, ਆਪਣੇ ਤੋਂ ਸ਼ੁਰੂ ਕਰੀਏ, ਗੁਰਮਤ ਸਮਾਗਮ ਕੀਤੇ ਜਾਣ, ਆਪਾਂ ਲੋਕਾਂ ਨੂੰ ਮਿਲੀਏ, ਤਾਂ ਜੋ ਸਤਿਗੁਰੂ ਸਾਡੀ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ। ਆਪ ਸਭ ਦਾ ਧੰਨਵਾਦ ਜੀ, ਹੋਈਆਂ ਭੁੱਲਾਂ ਬਖਸ਼ ਦੇਣੀ, ਅੱਜ ਮੈਂ ਸਮਾਂ ਜ਼ਿਆਦਾ ਲੈ ਗਿਆ, ਮੈਨੂੰ ਕਿਰਪਾ ਕਰਕੇ ਬਖਸ਼ ਦਿਆ ਜੀ। ਗੁਰੂ ਕੇ ਢਾਡੀ ਸਿੱਖ ਆਪ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ ਦੇ ਚਰਨਾਂ ਵਿੱਚ ਇੱਕ ਬੇਨਤੀ ਕਿ ਗੁਰੂ ਪਿਆਰਿਓ, ਤੁਸੀਂ ਬੜੇ ਪਿਆਰ ਨਾਲ ਇਤਨੇ ਦਿਨ ਪ੍ਰੋਗਰਾਮ ਸਰਵਣ ਕੀਤੇ, ਸੋ ਤੁਸੀਂ 2 ਮਿੰਟ ਵਾਸਤੇ ਹੋਰ ਜ਼ਰੂਰ ਬੈਠੋ। ਜਿਸ ਪਿਆਰ ਵਿੱਚ ਭਿੱਜ ਕੇ ਭਾਈ ਸਾਹਿਬ ਜੀ ਨੇ ਆਪਾਂ ਨੂੰ ਇੰਨੇ ਬਚਨ ਸਰਵਣ ਕਰਵਾਏ ਨੇ, ਅਤੇ ਆਪਾਂ ਵੀ ਇਹਨਾਂ ਦਾ ਉਸੇ ਪਿਆਰ ਨਾਲ ਹੀ ਸਨਮਾਨ ਕਰਨਾ। ਸੋ ਮੈਂ ਉਮੀਦ ਕਰਦਾ ਕੋਈ ਵੀ ਪ੍ਰਾਣੀ ਜਾਣ ਦੀ ਕਿਰਪਾ ਨਾ ਕਰੇ, 2-4 ਮਿੰਟ ਬੈਠ ਜਾਓ। ਸੋ ਬੜਾ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਸਾਡੇ ਕੋਲ ਉਹ ਸ਼ਬਦ ਨਹੀਂ ਜਿਨ੍ਹਾਂ ਨਾਲ ਭਾਈ ਸਾਹਿਬ ਜੀ ਦਾ ਅਸੀਂ ਧੰਨਵਾਦ ਕਰ ਸਕੀਏ। ਪਿਛਲੇ ਥੋੜ੍ਹੇ ਸਮੇਂ ਤੋਂ ਹੀ ਜਿਵੇਂ ਤੁਸੀਂ ਜਾਣਦੇ ਹੋ, ਤੁਸੀਂ ਸੇਵਾ ਬਖਸ਼ੀ ਇੱਥੇ ਵਿਚਰਨ ਦਾ ਸਮਾਂ ਮਿਲਿਆ, ਪਰ ਜੋ ਅਸੀਂ ਭਾਈ ਸਾਹਿਬ ਦੇ ਨਾਲ ਮਿਲ ਕੇ ਜੋ ਇੱਥੇ ਦੇਖਿਆ ਜਾਂ ਮਹਿਸੂਸ ਕੀਤਾ, ਉਹਨੂੰ ਸ਼ਬਦਾਂ 'ਚ ਕਹਿਣਾ ਬੜਾ ਔਖਾ। ਔਰ ਜੇ ਸਾਨੂੰ ਇਸ ਤਰ੍ਹਾਂ ਦੇ ਪ੍ਰਚਾਰਕ ਸਾਡੀ ਕੌਮ ਨੂੰ ਮਿਲ ਜਾਣ ਤਾਂ ਸਾਡੀ ਕੌਮ ਜ਼ਰੂਰ ਅੱਗੇ ਤਰੱਕੀ ਕਰੇਗੀ। ਸੋ ਦਾਸ ਭਾਈ ਬਿਕਰਮਜੀਤ ਸਿੰਘ ਨੂੰ ਬੇਨਤੀ ਕਰੇਗਾ, ਉਹ ਜ਼ਰੂਰ 2 ਮਿੰਟ ਇਸ ਸੰਬੰਧ ਵਿੱਚ ਸੰਗਤ ਨਾਲ ਵਿਚਾਰ ਸਾਂਝੇ ਕਰਨਗੇ, ਉਪਰੰਤ ਭਾਈ ਸਾਹਿਬ ਜੀ ਦਾ ਸਨਮਾਨ ਕੀਤਾ ਜਾਣਾ। ਸੋ ਆਪਾਂ ਸਾਰਿਆਂ ਨੇ 2-4 ਮਿੰਟ ਹੋਰ ਇਸੇ ਤਰ੍ਹਾਂ ਸਜਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।